ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੁਗੋ ਜੁਗ ਅਟਲ ਤਖਤ ਚਬਰ ਛਤਰ ਜੀ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਸਰੂਪ ਸਾਧ ਸੰਗਤ ਜੀਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਦਾਸਾਂ ਤੋਂ ਪਹਿਲਾਂ ਗੁਰਮੁਖ ਪਿਆਰੇ ਰਾਗੀ ਸਿੰਘ ਸਾਹਿਬਾਨਾ ਜੀ ਤੋਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਕੀਰਤਨ ਸਰਵਣ ਕਰਕੇ ਵਡਭਾਗੇ ਬਣੇ ਹੋ। ਆਓ ਹੁਣ ਆਪਾਂ ਜਿੰਨੀ ਗੁਰੂ ਸਾਹਿਬ ਨੇ ਮਤ ਬੁੱਧ ਬਖਸ਼ੀ ਹੈ ਉਸ ਦੇ ਮੁਤਾਬਕ ਜੋ ਅੱਜ ਸ੍ਰੀ ਹੁਕਮਨਾਮਾ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਬਖਸ਼ਿਸ਼ ਹੋਇਆ ਹੈ ਉਸ ਦੀ ਆਪਾਂ ਨੇ ਵਿਚਾਰ ਕਰਨੀ ਹੈ। ਮਨੁੱਖਾ ਜਨਮ ਜਿਹੜਾ ਨਦੀ ਦੇ ਵਹਿਣ ਵਾਂਗੂ ਵਹਿੰਦਾ ਜਾ ਰਿਹਾ ਹੈ। ਜਿਵੇਂ ਘੜਾ ਹੁੰਦਾ ਹੈ ਕਿਤੋਂ ਟੁੱਟ ਜਾਵੇ ਲੀਕ ਹੋ ਜਾਵੇ ਹੌਲੀ ਹੌਲੀ ਸਾਰਾ ਹੀ ਪਾਣੀ ਨਿਕਲ ਜਾਂਦਾ ਬੂੰਦ ਬੂੰਦ ਕਰਕੇ, ਇਸੇ ਤਰ੍ਹਾਂ ਸਰੀਰ ਰੂਪੀ ਘੜਾ ਹੈ, ਸਵਾਸਾਂ ਰੂਪੀ ਪਾਣੀ ਹੈ। ਦਿਨ ਪ੍ਰਤੀ ਦਿਨ ਅਸੀਂ ਮੌਤ ਵੱਲ ਨੂੰ ਵੱਧਦੇ ਜਾ ਰਹੇ ਹਾਂ, ਪਰ ਪਤਾ ਹੈ ਸਾਨੂੰ ਵੀ ਇੱਕ ਦਿਨ ਜਾਣਾ, ਪਰ ਅਸੀਂ ਹਿਰਦੇ 'ਤੇ ਨਹੀਂ ਲਿਖਿਆ। ਜਿਸ ਦਿਨ ਮੌਤ ਸ਼ਬਦ ਹਿਰਦੇ 'ਤੇ ਲਿਖ ਲਵਾਂਗੇ ਕਿ ਸੰਸਾਰ ਇੱਕ ਪਰਾਇਆ ਘਰ ਹੈ, ਇਹਨੂੰ ਛੱਡ ਕੇ ਜਾਣਾ, ਸਭ ਨਾ ਸਹੁਰੇ ਵੰਝਣਾ, ਸਭ ਮਕਲਾਵਣ ਹਾਰ, ਜਿਵੇਂ ਲੜਕੀ ਪੇਕਿਆਂ ਦਾ ਘਰ ਛੱਡ ਕੇ ਸਹੁਰੇ ਘਰ ਚਲੀ ਜਾਂਦੀ ਹੈ, ਇਸ ਤਰ੍ਹਾਂ ਜੀਵ ਇਸਤਰੀ ਹੈ, ਸੰਸਾਰ ਰੂਪੀ ਬ੍ਰਿਸ਼ ਹੈ, ਜੀਵ ਰੂਪੀ ਪੰਛੀ ਹੈ, ਉਮਰਾ ਰੂਪੀ ਰਾਤ ਕੱਟਣ ਵਾਸਤੇ ਆਇਆ ਹੈ। ਜਦੋਂ ਕਾਲ ਰੂਪੀ ਦਿਨ ਚੜ੍ਹੇਗਾ ਤਾਂ ਜੀਵ ਰੂਪੀ ਪੰਛੀ ਉਡਾਰੀ ਮਾਰ ਜਾਵੇਗਾ। ਆਓ ਗੁਰੂ ਮਹਾਰਾਜ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ, ਜਿਸ ਜਗ੍ਹਾ ਆਪਾਂ ਬੈਠੇ ਹਾਂ ਸਾਰੇ, ਸਤਿਗੁਰੂ ਮਹਾਰਾਜ ਜੀ ਬਿਰਾਜਮਾਨ ਹਨ। ਕੁਝ ਗੁਰਸਿੱਖਾਂ ਨੇ ਮਹਾਰਾਜ ਜੀ ਨੂੰ ਪੁੱਛਿਆ, ਹੇ ਗੁਰੂ ਰਾਮਦਾਸ ਪਾਤਸ਼ਾਹ, ਕਿਰਪਾ ਕਰਕੇ ਇਹ ਦੱਸੋ ਕਿ ਹਿਰਦੇ ਵਿੱਚ ਨਾਮ ਕਿਵੇਂ ਵੱਸਦਾ ਹੈ। ਇੱਕ ਹੁੰਦਾ ਗੁਰਬਾਣੀ ਕੰਠ ਕਰ ਲੈਣੀ, ਕੰਠ ਕਰਨੀ ਗੁਰਬਾਣੀ ਬਹੁਤ ਚੰਗੀ ਗੱਲ ਹੈ। ਗੁਰਬਾਣੀ ਕੰਠ ਕਰਨ ਦਾ ਮਤਲਬ ਇਹ ਨਹੀਂ ਵੀ ਹਿਰਦੇ 'ਚ ਵੱਸ ਗਈ, ਬੜਿਆਂ ਦੇ ਬਹੁਤ ਬਾਣੀ ਯਾਦ ਹੈ, ਹਿਰਦੇ ਚ ਬਾਣੀ ਪਰ ਵਸਾਈ ਨਹੀਂ, ਬਸ ਗਲ ਗਲ ਤੋਂ ਉੱਪਰੇ ਸਾਧ ਸੰਗਤ ਜੀ ਉਹ ਰਹੇਗੀ। ਹਿਰਦੇ ਚ ਜਿੰਨਾ ਸਮਾਂ ਨਹੀਂ ਵਸਾਵਾਂਗੇ, ਹਿਰਦੇ ਚ ਬਾਣੀ ਵਸਣ ਦੀ ਨਿਸ਼ਾਨੀ ਕੀ ਹੈ? ਜਿਸ ਮਨੁੱਖ ਦੇ ਹਿਰਦੇ ਚ ਬਾਣੀ ਵਸ ਜਾਵੇ, ਗੁਰੂ ਮਹਾਰਾਜ ਕਹਿੰਦੇ ਹਨ ਨਿਰਭਉ ਜਪੈ ਸਗਲ ਭਉ ਮਿਟੈ, ਉਹਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਰਿਹਾ ਕਰਦਾ। ਗੁਰਬਾਣੀ ਨੂੰ ਕੰਠ ਕਰਨਾ ਚੰਗੀ ਗੱਲ ਹੈ, ਪਰ ਹਿਰਦੇ ਚ ਵਸਾਉਣਾ, ਜੋ ਕੰਠ ਕੀਤਾ ਹੈ ਉਹ ਲੋਕਾਂ ਵਾਸਤੇ ਉਪਦੇਸ਼ ਨਹੀਂ ਭਾਈ, ਉਹ ਤੇਰੇ ਵਾਸਤੇ ਵੀ ਹੈ। ਆਪਣੇ ਆਪ ਨੂੰ ਉਪਦੇਸ਼ ਦੇ, ਇਹ ਨਾ ਹੋਵੇ ਗੁਰਬਾਣੀ ਕੰਠ ਕਰਕੇ ਦੂਸਰਿਆਂ ਨੂੰ ਅਰਥ ਕਰਕੇ ਸੁਣਾਉਂਦਾ ਰਹੇ। ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਵਾਲੀ ਗੱਲ ਹੋ ਜੇ, ਤੂੰ ਆਪਣੀ ਜੀਵਨ ਰੂਪੀ ਖੇਤੀ ਨੂੰ ਉਜਾੜ ਲਵੇਂ, ਦੂਜਿਆਂ ਦੇ ਖੇਤ ਦੀ ਰਾਖੀ ਕਰਦਾ ਕਰਦਾ, ਦੂਜਿਆਂ ਨੂੰ ਉਪਦੇਸ਼ ਦਿੰਦਾ ਦਿੰਦਾ। ਅੱਜ ਪ੍ਰਚਾਰ ਬਹੁਤ ਹੋ ਰਿਹਾ ਹੈ, ਬੜੇ ਸਮਾਗਮ ਹੁੰਦੇ ਹਨ, ਪਰੰਤੂ ਅਸੀਂ ਹਰ ਸਟੇਜ 'ਤੇ ਇੱਕ ਗੱਲ ਕਹਿਣੇ ਹੁੰਦੇ ਹਾਂ ਕਿ ਸਾਡੇ ਵਰਗੇ ਜਿਹੜੇ ਪ੍ਰਚਾਰਕ ਹੈ, ਇਹਨਾਂ ਸਾਡਾ ਜੀਵਨ ਨਹੀਂ ਰਿਹਾ ਕੋਈ, ਕਹਿਣੀ ਅਤੇ ਕਰਨੀ ਦੇ ਵਿੱਚ ਪੂਰੇ ਬਿਰਲੇ ਬਿਰਲੇ ਮਿਲਣਗੇ। ਦੂਸਰਿਆਂ ਨੂੰ ਉਪਦੇਸ਼ ਦੇਣਾ, ਭਾਈ ਅੰਮ੍ਰਿਤ ਵੇਲੇ ਪੰਜ ਬਾਣੀਆਂ ਪੜ੍ਹੋ, ਰਹਿਰਾਸ ਕਰੋ, ਕੀਰਤਨ ਸੋਹਿਲਾ ਕਰੋ, ਆਪ ਇੱਕ ਪਾਠ ਵੀ ਨਾ ਕਰਨਾ। ਸੋ ਐਸੇ ਪ੍ਰਚਾਰਕ ਦਾ ਫਿਰ ਕੋਈ ਅਸਰ ਨਹੀਂ ਕਿਸੇ ਪ੍ਰਕਾਰ ਦਾ ਪਿਆ ਕਰਦਾ। ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਘਰ ਵਿੱਚ ਕਰਨੀ ਨੂੰ ਪ੍ਰਧਾਨਤਾ ਹੈ, ਕਹਿਣੀ ਨੂੰ ਨਹੀਂ। ਖਾਲਸਾ ਜੀ, ਕਈ ਆਪਾਂ ਅੰਮ੍ਰਿਤ ਵੀ ਛਕ ਲੈਂਦੇ ਨੇ ਕਈ ਮਾਈ ਭਾਈ, ਪਰੰਤੂ ਰਹਿਤ ਜਿਹੜੀ ਹੈ ਬਹੁਤ ਘੱਟ ਰੱਖਦੇ ਨੇ। ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾਹੀਂ। ਜੇ ਅੰਮ੍ਰਿਤ ਛਕ ਲਿਆ, ਕਿਰਪਾਨ ਪਾਲੀ, ਦਾੜੇ 'ਤੇ ਕਲਫ ਲਾਈ ਜਾਂਦਾ, ਰੰਗੀ ਜਾਂਦਾ, ਜਾ ਨਵਾਂ ਟਰੈਂਡ ਚੱਲਿਆ ਹੋਇਆ ਜਾ ਕੇ ਵਾਲਾਂ ਨੂੰ ਐਂ ਕੁੰਡਲ ਜੇ ਪਵਾ ਲੈਣੇ, ਸੈੱਟ ਕਰਾਉਣਾ, ਕੀ ਗੱਲ? ਅਕਾਲ ਪੁਰਖ ਨੇ ਨਹੀਂ ਸੈੱਟ ਕਰਕੇ ਭੇਜਿਆ? ਉੱਥੇ ਫਿਰ ਰੋਮਾਂ ਦੀ ਖਾਲਸਾ ਜੀ ਬੇਅਦਬੀ ਹੁੰਦੀ ਹੈ। ਜਿਹੜੇ ਸਿੱਖ ਨੇ ਆਪਣਾ ਦਾੜਾ ਹੀ ਨਾਈ ਦੇ ਹੱਥ 'ਚ ਫੜਾ ਤਾ, ਉਹਦੇ ਪੱਲੇ ਕੀ ਰਹਿ ਗਿਆ? ਇਸ ਕਰਕੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇੱਕ ਵੀ ਰੋਮ ਕਿਸੇ ਮਾਈ ਨੇ, ਕਿਸੇ ਭਾਈ ਨੇ ਬਿਲਕੁਲ ਬੇਅਦਬੀ ਨਹੀਂ ਕਰਨੀ। ਅੰਮ੍ਰਿਤ ਛੱਕ ਕੇ ਚਾਹੇ ਮਾਈ ਹੈ ਚਾਹੇ ਭਾਈ ਹੈ, ਸਰਬਲੋਹ ਦਾ ਕੜਾ ਪਾਉਣਾ। ਕਿਸੇ ਪ੍ਰਕਾਰ ਦਾ ਬੀਬੀਆਂ ਨੇ ਚੂੜਾ ਆਦਿਕ ਨਹੀਂ ਪਾਉਣਾ ਜਿਨ੍ਹਾਂ ਨੇ ਅੰਮ੍ਰਿਤ ਛੱਕਿਆ। ਕਿਸੇ ਪ੍ਰਕਾਰ ਦਾ ਦੁਨਿਆਵੀ ਮੇਕਅਪ ਨਹੀਂ ਕਰਨਾ। ਜਿਹੜਾ ਰੂਹਾਨੀਅਤ ਦਾ ਮੇਕਅਪ ਹੈ ਨਾ, ਇਹ ਲਹਿੰਦਾ ਨਹੀਂ ਕਦੇ ਵੀ। ਲਾਲ ਰੰਗ ਤਿਸਕੋ ਲੱਗਾ, ਜਿਸਕੇ ਬੜਭਾਗਾ ਮੈਲਾ, ਕਦੇ ਨਾ ਹੋਵੇ ਨਾ ਲਾਗੈ ਦਾਗਾ। ਜਦੋਂ ਅੰਮ੍ਰਿਤ ਛਕਣਾ, ਫਿਰ ਪੰਜੇ ਕਕਾਰ ਧਾਰਨ ਕਰਨੇ ਨੇ। ਸ਼੍ਰੀ ਦਸਮ ਗ੍ਰੰਥ ਦੇ ਵਿੱਚ ਦਸ਼ਮੇਸ਼ ਪਿਤਾ ਕਹਿੰਦੇ ਨੇ ਨਿਸ਼ਾਨੇ ਸਿੱਖੀ ਪੰਜ ਹਰਫ ਕਾਂਫ ਹਰਗ ਜਿੰਨਾ ਬਾਸ਼ਦੀ ਪੰਜ ਮੁਆਫ। ਪੰਜਾਂ ਕਕਾਰਾਂ ਦੇ ਵਿੱਚੋਂ ਇੱਕ ਵੀ ਮੁਆਫ ਨਹੀਂ। ਗੁਰੂ ਕਿਹਾ, ਸਿੱਖਾ ਜੇ ਤੂੰ ਕਹੇ ਮੇਰੇ ਕਿਰਪਾਨ ਚੁਭਦੀ ਹੈ, ਲਾ ਕੇ ਰੱਖ ਦੇਵੇਂਗਾ, ਇਹ ਬਹੁਤ ਵੱਡੀ ਅਵੱਗਿਆ ਹੈ। ਕਿਰਪਾਨ ਬਾਰੇ ਬਚਨ ਆਉਂਦੇ ਨੇ, ਕਿਰਪਾਨ ਪਾਨ ਧਾਰਿਅੰ ਕਰੋੜ ਪਾਪ ਟਾਰਿਅੰ, ਦਸਮ ਦੀ ਬਾਣੀ ਹੈ। ਕਰੋੜਾਂ ਪਾਪ ਕੱਟੇ ਜਾਂਦੇ ਨੇ ਸ਼੍ਰੀ ਸਾਹਿਬ ਨੂੰ ਧਾਰਨ ਕਰਨੇ ਕਰਕੇ। ਕਿਰਪਾ ਆਣ ਮਜ਼ਲੂਮ 'ਤੇ ਕਿਰਪਾ ਕਰਦੀ ਹੈ, ਰੱਖਿਆ ਕਰਦੀ ਹੈ, ਅਤੇ ਜ਼ਾਲਮ ਦੀ ਧੌਣ ਵੱਢਦੀ ਹੈ। ਇਸ ਕਰਕੇ ਆਓ ਅੰਮ੍ਰਿਤ ਛੱਕ ਕੇ ਭਾਈ, ਰਹਿਤ ਮਰਿਆਦਾ 'ਚ ਪਰਪੱਕ ਹੋਣਾ ਬਹੁਤ ਜ਼ਰੂਰੀ ਹੈ, ਫੇਰ ਹੀ ਆਨੰਦ ਬਣੂੰਗਾ। ਆਓ ਖਾਲਸਾ ਜੀ, ਹੁਣ ਗੁਰੂ ਕੇ ਸਿੱਖ ਪੁੱਛਦੇ ਹਨ, ਮਹਾਰਾਜ ਜੀ ਕੋਈ ਐਸੀ ਰਹਿਤ ਦੱਸੋ ਕਿ ਸਾਡੇ ਹਿਰਦੇ 'ਚ ਨਾਮ ਵਸ ਜਾਵੇ। ਨਾਮ ਕਿਵੇਂ ਵਸੇ? ਜੈਤ ਸ੍ਰੀ ਵਾਰ ਦੀ ਇਹ ਰਾਗਣੀ ਹੈ। ਸਤਿਗੁਰੂ ਮਹਾਰਾਜ ਜੀ ਕਲਯੁਗ ਦੇ ਜੀਵਾਂ ਨੂੰ ਸਾਨੂੰ ਉਪਦੇਸ਼ ਦਿੰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ, एक ओंकार सतगुर प्रसाद।
जैत श्री महला चौथा, चौथे पातशाह जैत श्री राग दे विच वचन करदे ने। घर पहला, पहले घर सुरताल दे विच गाउण दा हुक्म है। चौपदे चार पदयां वाला शब्द है। एक ओंकार सतगुर प्रसाद, एक ओंकार दा अर्थ है एक आद वैत ब्रह्म। सारयां नूं, सारयां दा प्रकाशक, रचना करन वाला संसार दी, भोजन देन वाला ते फिर मौत देन वाला, वो एक ओंकार ही है। ब्रह्मा विष्णु शिव आदि कोस वाहिगुरु दे चेले हन। एका माई जुगत ब्याई, तीन चेले प्रवान, एक संसारी एक भंडारी एक लाए दीवान। ओ भी इस वाहिगुरु दे हुक्म तो बिना नहीं, हुक्म तो बिना पता नहीं सात संगत जी हिल सकता। एक ओंकार एक आद वैत ब्रह्म सारयां दा प्रकाशक। आद वैत भाव ईरखा तो रहत है, रब दा किसे ना वैर नहीं। कई अलांबे देन लग जांदे ने प्रेमी, रब्बा असीं तेरा की माड़ा करता, तू साडा इह नुकसान करता। भाई रब किसे दा बैरी नहीं, बैरी तां बंदे दे कर्म हुंदे ने। हो सकदा पिछले जन्म च कीता होवे, तैनू इस जन्म च भोगना पैंदा पै रहा होवे। ददा दोष ना देऊ किसे, दोष कर्मा अपने आ, तेरे अपने कर्मा दा दोष है। जेहा बीजा सो लोना, कर्मा संदड़ा खेत, कर्मा दी खेती है। जिहा जा बीज बीज लेंगा, वढ लवेंगा। खालसा जी कई बहुत तपीशपर लोग हुंदे ने, बड़े दानी लोग हुंदे ने, उन्हां नूं फिर राज मिलदा है अगले जन्म दे विच। हुण जे राज मिल गया, राज प्राप्त करके राजा परजा दी वाड़ हुंदा है, अपनी परजा दा ख्याल नहीं रख रहा, इयाशियां दे विच पै गया है, शराबी कबाबी ते शवाबी बन गया है, फिर तपो राज ते राजो नरक मिलदा है। पर सारे राजयां नूं नरक नहीं मिलदा। जेड़े भाई तपो राज ते राज प्राप्त करके जिन्हां दी हालत ऐसी हुंदी है, कुत्ता राज बहाली है फिर चक्की चट्टा है। जेड़ा कां है ना, दुबई दे विच एक बिल्डिंग है बुर्ज खलीफा, बहुत उच्ची है, जे कां नूं ओ उपर बिठा दो तां कां जेड़ा बाज नहीं बन जांदा, कां ने कां ही रहना है। इसे तरह कोई किसे दा कर्म हुंदा है, वो चंगा कर्म अगे आ गया, राज भाग प्राप्त हो गया, पर बिरती कां वाली वो है। इस करके गुरु साहब कहिंदे ने एक ओंकार सतगुर प्रसाद एक आद वैत ब्रह्म सारयां दा प्रकाशक है। जिहड़ा मिलदा किवें है, सतगुर प्रसाद, सच्चे गुरु की कृपा दे नाल वाहिगुरु दा मिलाप हुंदा है।
मेरा हीरा रतन नाम हर बसिया, गुर हाथ धरयो मेरा माथा।
गुरु साहब गुरु रामदास पातशाह जदों संगतां ने प्रश्न किया, सच्चे पातशाह जी हिरदे च किवें बसे नाम, ते नाम बसन की निशानी की है, जदों आद वैत हो जावे, निरभउ हो जावे मनुख, तां समझ लो उहदे अंदर बाणी बस गई। मेरे हीरे रतन नाम हर बसिया, गुर हाथ धरयो मेरे माथा। गुरु साहब ने कृपा दृष्टि कीती मेरे अंतशकरण रूप मथे ते, अपना कृपा दृष्टि रूप हथ रखिया। तां जिहड़ा परमात्मा दा नाम है, जिवें रतन हुंदे ने ना, रतन हीरे लाल रतन, इन्हां तों भी कीमती है, ओ मेरे हिरदे च बस गया जदों गुरु साहब ने कृपा दृष्टि करके मेरे अंतशकरण रूप मथे ते अपना कृपा रूपी हथ रखिया। गुरु की कृपा दे नाल ही जिहड़ा नाम है अंदर बसदा है। सो महाराज कहिंदे भाई जदों गुरु अंतशकरण रूप मथे ते कृपा रूपी हथ रखदे हन, ता फिर हिरदे दे विच गुरु के सिखो नाम बसदा है।
जन्म जन्म के किल बिख दुख उतरे, गुर नाम दियो रिन लाथा।
जदों नाम हिरदे च बस गया ਫਿਰ ਜਨਮਾਂ ਜਨਮਾਂ ਦੇ ਕਿਲ ਵਿਖ, ਕਿਲ ਵਿਖ ਤੋਂ ਭਾਵ ਕਲਯੁਗ ਦੇ ਦੁੱਖ, ਮਨ ਦੇ ਦੁੱਖ, ਤਨ ਦੇ ਦੁੱਖ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਤੋਦਾਸ, ਕਿਲ ਵਿਖ ਪਾਪ, ਬੱਜਰ ਪਾਪ, ਜਨਮਾਂ ਜਨਮਾਂ ਦੇ ਸਾਨੂੰ ਕਿਲ ਵਿਖ ਪਾਪ ਚਿੰਬੜੇ ਹੋਏ ਨੇ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸਿਆਹੋ, ਖੰਡਲੀ ਧੋਤੀ ਉੱਜਲ ਨਾ ਹੋਵੇ, ਜੈ ਜੇ ਸੌ ਧੋਵਣ ਪਾਹੋ। ਜਿਵੇਂ ਕੋਹਲੂ ਨੂੰ ਸਾਫ ਕਰਨ ਵਾਲਾ ਕੱਪੜਾ ਹੁੰਦਾ, ਸੌ ਵਾਰ ਉਹ 'ਤੇ ਸਾਬਣ ਲਾ ਲਓ, ਦਾਗ ਨਹੀਂ ਜਾਂਦੇ। ਇਸੇ ਤਰ੍ਹਾਂ ਜਨਮਾਂ ਜਨਮਾਂ ਦੀ ਮੈਲ ਚੜ੍ਹੀ ਹੋਈ ਹੈ, ਇੱਕ ਜਨਮ ਦੀ ਨਹੀਂ, ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਚੱਕੀ ਫਿਰਦੇ ਆ। ਇਹ ਮੈਲ ਨੂੰ ਨਾਮ ਹੀ ਕੱਟ ਸਕਦਾ ਹੈ। ਕਈ ਕਹਿੰਦੇ ਨੇ ਬਾਣੀ ਕਹਿੰਦੇ ਵਿਚਾਰਨ ਵਾਸਤੇ ਆ, ਪੜ੍ਹਨ ਵਾਸਤੇ ਨਹੀਂ। ਖਾਲਸਾ ਜੀ, ਅਸੀਂ ਉਹਨਾਂ ਮੂਰਖਾਂ ਨੂੰ ਪੁੱਛਣਾ ਚਾਹੁੰਦੇ ਹਾਂ, ਬਿਨਾਂ ਪੜ੍ਹੇ ਤੋਂ ਕਿਵੇਂ ਵਿਚਾਰ ਲਓਗੇ ਤੁਸੀਂ ਬਾਣੀ? ਗੁਰਬਾਣੀ ਦਾ ਅਭਿਆਸ ਕਰਨਾ, ਜਾਪ ਕਰਨਾ, ਫਿਰ ਹੀ ਬਾਣੀ ਦੀ ਵਿਚਾਰ ਸਮਝ ਵਿੱਚ ਆਵੇਗੀ। ਕਿੱਡੇ ਕਿੱਡੇ ਮਹਾਨ ਸੂਰਮੇ ਇਸ ਧਰਤੀ 'ਤੇ ਹੋਏ ਅਤੇ ਕਿੰਨੇ ਕਿੰਨੇ ਘੰਟੇ ਉਹ ਬਾਣੀ ਪੜ੍ਹਦੇ ਸੀਗੇ। ਬਾਬਾ ਦੀਪ ਸਿੰਘ ਸਾਹਿਬ ਦਾ ਜੀਵਨ ਲਾ ਲਓ ਤੁਸੀਂ, ਦਮਦਮਾ ਸਾਹਿਬ ਦੀ ਧਰਤੀ 'ਤੇ ਸੱਤ ਬਾਣੀਆਂ ਦੇ ਨਿਤਨੇਮ ਤੋਂ ਬਿਨਾਂ 125 ਪਾਠ ਸ਼੍ਰੀ ਜਪਜੀ ਸਾਹਿਬ ਦਾ, ਕਦੇ ਵੱਧ ਵੀ ਕਰ ਲੈਣਾ, ਦਿਨ ਰਾਤ ਹੀ ਨਾਮ ਚੱਲਦਾ ਰਹਿੰਦਾ ਸੀ। ਫਿਰ ਆਪਾਂ ਬਹੁਤੀ ਦੂਰ ਨਾ ਜਾਈਏ, ਸੰਤ ਜਰਨੈਲ ਸਿੰਘ ਖਾਲਸਾ ਦਾ ਜੀਵਨ ਐਵੇਂ ਥੋੜ੍ਹਾ, ਚਾਰ ਦੇਸ਼ਾਂ ਦੀ ਹਕੂਮਤ ਨਾਲ ਲੜ ਗਏ। ਖਾਲਸਾ ਜੀ, ਨਕਲ ਕਰਨੀ ਬਹੁਤ ਸੌਖੀ ਹੁੰਦੀ ਹੈ, ਪਰ ਸੰਤ ਜਰਨੈਲ ਸਿੰਘ ਇੱਕੋ ਹੀ ਹੋਇਆ, ਬਾਨਾ ਬੜਾ ਔਖਾ ਹੈ। ਸੰਤ ਜਰਨੈਲ ਸਿੰਘ ਖਾਲਸਾ 5 ਸਾਲ ਦੀ ਛੋਟੀ ਉਮਰ ਤੋਂ ਜਪ ਤਪ ਲੱਗ ਗਏ ਕਰਨ, ਹੌਲੀ ਹੌਲੀ ਕਰਦੇ ਕਰਦੇ 20 ਤੋਂ 22 ਘੰਟੇ ਦਾ ਸਿਮਰਨ ਰੋਜ਼ਾਨਾ ਦਾ ਸੀ। ਫਿਰ 30 ਸਾਲ ਦੀ ਉਮਰ ਦੇ ਵਿੱਚ ਜਾ ਕੇ ਗੱਦੀ ਨਸ਼ੀਨ ਹੋਏ। ਪਹਿਲਾਂ 25 ਸਾਲ ਸਾਧਨਾ ਹੀ ਕਰੀ ਉਹਨਾਂ ਨੇ, ਸਾਧਨਾ। ਸਾਧਨਾ ਤੋਂ ਬਿਨਾਂ ਖਾਲਸਾ ਜੀ ਕੋਈ ਵਿਅਕਤੀ ਮਹਾਨ ਨਹੀਂ ਬਣ ਸਕਦਾ, ਜੇ ਸਾਧਨਾ ਨਹੀਂ ਡੋਲ ਜਾਵੇਗਾ। ਭਾਈ ਮਤੀ ਦਾਸ ਦੀ ਸਾਧਨਾ ਸੀ ਨਾ, ਇਸੇ ਕਰਕੇ ਕਹਿਤਾ ਜਲਾਦਾ, ਆਰਾ ਪਿਆਰਾ ਲਗਤ ਹੈ ਸਹਿਜੇ ਸਹਿਜੇ, ਜਾਏ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ, ਹੌਲੀ ਹੌਲੀ ਚੀਰ ਮੇਰੇ ਤਨ ਨੂੰ। ਜਲਾਦ ਕਹਿੰਦਾ, ਕੀ ਗੱਲ ਗੁਰੂ, ਕਿਆ ਸਿੱਖਾ ਡਰ ਗਿਆ? ਕਹਿੰਦੇ, ਨਹੀਂ, ਤੂੰ ਆਪਣਾ ਆਰਾ ਤਿੱਖਾ ਕਰ ਲੈ, ਮੈਂ ਆਪਣਾ ਮਨ ਤਿੱਖਾ ਕਰਦਾ ਹਾਂ। ਕਿਵੇਂ ਮਨ ਤਿੱਖਾ ਕਰੇਗਾ ਭਾਈ? ਮੈਂ ਸ਼੍ਰੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਲੱਗਿਆ ਕਰਨ, ਹੌਲੀ ਹੌਲੀ ਮੇਰੇ ਤਨ ਨੂੰ ਚੀਰੀ ਤਾਂ ਕਿ ਮੇਰਾ ਜਪਜੀ ਦਾ ਪਾਠ ਸੰਪੂਰਨ ਹੋ ਜਾਵੇ। ਜਿਵੇਂ ਲੱਕੜ ਨੂੰ ਚੀਰਦੇ ਹੈ, ਪੰਚ ਪ੍ਰਵਾਨ ਵਾਲੀ ਪੌੜੀ 'ਤੇ ਪਾਠ ਪਹੁੰਚਿਆ, 2 ਟੁਕੜਿਆਂ 'ਚ ਸਰੀਰ ਹੋ ਗਿਆ ਗੁਰੂ ਕੇ ਸਿੱਖ ਦਾ, ਪਰ ਰਹਿੰਦੀਆਂ ਪੌੜੀਆਂ ਦਾ ਜਾਪ ਸਰੀਰ ਦੇ 2 ਟੁਕੜਿਆਂ ਤੋਂ ਮਹਾਰਾਜ ਸਾਹਿਬ ਨੇ ਕਰਵਾਇਆ, ਦੋਨੋਂ ਤਨ 'ਤੇ ਜਪਜੀ ਪੜ੍ਹੈ। ਜਿਵੇਂ ਸਾਡੇ ਗ੍ਰੰਥੀ ਸਿੰਘ ਸਾਹਿਬ ਜੀ 9ਵੇਂ ਮਹੱਲੇ ਦੇ ਸਲੋਕ ਪੜ੍ਹਦੇ ਨੇ, ਇੱਕ ਸਰੀਰ ਐਂ ਚੀਰਤਾ 1 ਟੁਕੜੇ ਦੇ ਵਿੱਚੋਂ, ਇੱਕ ਪੰਗਤੀ ਦੀ ਆਵਾਜ਼ ਦੂਜੇ ਤੋਂ ਦੂਸਰੀ ਪੰਗਤੀ ਦੀ। ਅੱਜ ਦੇ ਆ ਕਈਆਂ ਨੇ ਸਿੱਖੀ ਸਰੂਪ ਵਾਲਾ ਬਾਣਾ ਵੀ ਪਾਇਆ, ਪ੍ਰਚਾਰਕ ਵੀ ਕਹਾਉਂਦੇ ਨੇ, ਪਰ ਹੈ ਨਾਸਤਕ। ਨਾਸਤਕ ਸੋਚ ਇਹ ਮੰਨਣ ਵਾਸਤੇ ਤਿਆਰ ਨਹੀਂ ਕਿ ਗੁਰਬਾਣੀ 'ਚ ਕੋਈ ਸ਼ਕਤੀ ਹੈ, ਬਸ ਕਹਿੰਦੇ ਸਮਝਣ ਦਾ ਵਿਸ਼ਾ, ਗਿਆਨ ਦਾ ਵਿਸ਼ਾ। ਉਹ ਗਿਆਨ ਤਾਂ ਕਿਤਾਬਾਂ 'ਚੋਂ ਬੜਾ ਮਿਲ ਜਾਂਦਾ, ਇਹ ਗੁਰਬਾਣੀ ਇਕੱਲਾ ਗਿਆਨ ਹੀ ਨਹੀਂ ਦਿੰਦੀ, ਗੁਰਬਾਣੀ ਬ੍ਰਹਮ ਗਿਆਨ ਦੀ ਦਾਤੀ ਹੈ, ਬ੍ਰਹਮ ਗਿਆਨ ਮਿਲਦਾ ਇਸ ਗੁਰਬਾਣੀ ਤੋਂ। ਇਸ ਕਰਕੇ ਭਾਈ, ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਹਨ, ਕਿਲ ਵਿਖ ਦੁੱਖ ਉਤਰੈ, ਉਹ ਉਤਰ ਜਾਂਦੇ ਹਨ। ਗੁਰਨਾਮ ਦੀ ਉਹ ਰਿਣ ਲਾਥਾ, ਜਦੋਂ ਗੁਰੂ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਰਿਣ ਦਾ ਅਰਥ ਹੁੰਦਾ ਡੰਨ। ਇੱਕ ਤਾਂ ਹੁੰਦਾ ਹੈਗਾ ਲੋਕ ਡੰਨ, ਲੋਕ ਸਜ਼ਾ ਦਿੰਦੇ ਨੇ ਕੋਈ ਮਾੜਾ ਕਰਮ ਕਰ ਲਵੇ। ਫਿਰ ਰਾਜ ਡੰਨ, ਰਾਜਾ ਸਜ਼ਾ ਦਿੰਦਾ ਹੈ। ਇੱਕ ਹੁੰਦਾ ਪਿੱਤਰ ਡੰਨ, ਕੋਈ ਪਿੱਤਰਾਂ ਦੀ ਕਰੋਪੀ ਹੋ ਜੇ, ਕਹਿਣ ਤੋਂ ਭਾਵ ਕੋਈ ਬਜ਼ੁਰਗ ਚੜ੍ਹਾਈ ਕਰ ਗਿਆ, ਸਿਮਰਨ ਕੀਤਾ ਨਹੀਂ, ਭੂਤ ਪ੍ਰੇਤ ਬਣ ਕੇ ਘਰਾਂ 'ਚ ਹੀ ਘੁੰਮੀ ਜਾਂਦੇ ਆ ਕਈ ਤਾਂ। ਫਿਰ ਉਹ ਬੋਲਦੇ ਨੇ ਇੱਥੇ ਸਾਡੀ ਮਟੀ ਲਵਾਓ, ਇੱਥੇ ਆਹ ਕਰੋ। ਬਹੁਤ ਸਾਰੇ ਲੋਕਾਂ ਨੇ ਫਿਰ ਖੇਤਾਂ 'ਚ ਮਟੀਆਂ ਬਣਾਈਆਂ ਹੋਈਆਂ ਨੇ। ਜੇ ਪੁੱਛੀਂਦਾ ਭਾਈ ਇਹ ਮਟੀ ਕਿਹੜੀ ਹੈ, ਕਿਹਦੀ ਹੈ, ਇਹ ਕਿਉਂ ਬਣਾਈ ਹੈ, ਕਹਿ ਦੇਣਗੇ ਸਾਡੇ ਸ਼ਹੀਦਾਂ ਦੀ ਹੈ। ਉਹ ਗੁਰਮੁਖੋ, ਕਈ ਵਾਰੀ ਅਸੀਂ ਪੁੱਛਿਆ ਭਾਈ ਤੇਰੇ ਖੇਤ ਵਿੱਚ ਕਿਹੜਾ ਜੰਗ ਹੋਇਆ ਸੀ ਅਤੇ ਕਦੋਂ ਹੋਇਆ ਸੀ, ਕਿਰਪਾ ਕਰਕੇ ਦੱਸਣਾ ਕਰ। ਕਹਿੰਦਾ ਜੀ ਇਹ ਨਹੀਂ ਪਤਾ, ਪਰ ਸਾਡੇ ਸ਼ਹੀਦਾਂ ਦੀ ਹੈ। ਉਹ ਗੁਰਮੁਖਾ ਕੋਈ ਪ੍ਰੇਤ ਹੋਣਾ ਇਹ, ਹਰ ਇੱਕ ਸ਼ਹੀਦ, ਹਰ ਇੱਕ ਨੂੰ ਨਾ ਸ਼ਹੀਦ ਬਣਾ ਦਿਆ ਕਰੋ ਚੁੱਕ ਕੇ। ਜਿਹੜਾ ਜਰ ਜੋਰੂ ਜ਼ਮੀਨ ਪਿੱਛੇ ਲੜਦਾ ਉਹ ਸ਼ਹੀਦ ਨਹੀਂ ਹੋ ਸਕਦਾ, ਜਿਹੜਾ ਧਰਮ ਯੁੱਧ ਲੜਦਾ ਉਹ ਸ਼ਹੀਦ ਹੈ। ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਹੜਾ ਹੱਕ ਸੱਚ ਪਿੱਛੇ ਡਟ ਕੇ ਗਵਾਹੀ ਦੇਵੇ ਉਹ ਸ਼ਹੀਦ ਹੈ। ਸ਼ਹਾਦਤ ਕਹਿੰਦੇ ਨੇ ਗਵਾਹੀ ਨੂੰ। ਜਿਹੜੇ ਕੌਮਾਂ ਦੇ ਘਰ ਹਨ ਸ਼ਹੀਦਾਂ ਦੇ ਡੁੱਲੇ ਖੂਨ ਆਸਰੇ ਬਣਦੇ ਨੇ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਜਦੋਂ ਪ੍ਰਕਰਮਾ ਕਰਨੀਆਂ ਨੇ ਤਾਂ ਬੜੇ ਧਿਆਨ ਦੇ ਨਾਲ ਪੈਰ ਰੱਖਣਾ, ਕਦਮ ਰੱਖਣਾ। ਕਿਉਂ? ਕਿਉਂਕਿ ਇੱਕ ਇੱਕ ਜਿਹੜੀ ਪੱਥਰ ਦੀ ਸਿੱਲ ਹੈ ਨਾ, ਉਹਦੇ ਥੱਲੇ ਪਤਾ ਨਹੀਂ ਕਿੰਨੇ ਕੁ ਸ਼ਹੀਦਾਂ ਦੇ ਸਿਰ ਲੱਗੇ ਹੈ, ਖੂਨ ਡੁੱਲਿਆ ਹੋਇਆ ਹੈ। ਇਹ ਐਡੀ ਵੱਡੀ ਪਵਿੱਤਰ ਇਹ ਪ੍ਰਕਰਮਾ ਹੈ। ਦਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਹੇ ਗੁਰੂ ਰਾਮਦਾਸ, ਦੁਨੀਆਂ ਦੇ ਤੀਰਥਾਂ ਦੇ ਵਿੱਚੋਂ ਸਭ ਤੋਂ ਵੱਡਾ ਤੁਹਾਡਾ ਇਹ ਤੀਰਥ ਹੈ, ਹੋਰ ਕੋਈ ਐਡਾ ਤੀਰਥ ਨਹੀਂ ਸੱਚੇ ਪਾਤਸ਼ਾਹ। ਗੁਰੂ ਰਾਮਦਾਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਕਿੰਨਿਆਂ ਦੇ ਦੁੱਖ ਦੂਰ ਹੋਏ ਹਨ। ਗੱਲ ਸ਼ਰਧਾ ਅਤੇ ਭਾਵਨਾ ਦੀ ਹੈ। ਖਾਲਸਾ ਜੀ ਕਈ ਤਾਂ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ। ਭਾਈ ਜਿਹੜਾ ਪਾਣੀ ਹੈ ਨਾ, ਪਾਣੀ ਇਹ ਬਾਣੀ ਨੂੰ ਕਬੂਲਦਾ ਹੈ। ਪਾਣੀ ਦੇ ਕੋਲੇ ਜਿੱਦਾਂ ਦਾ ਤੁਸੀਂ ਬੋਲੋਗੇ ਪਾਣੀ 'ਤੇ ਅਸਰ ਕਰਨਾ ਹੈ। ਇਹ ਸਾਇੰਸ ਨੇ ਵੀ ਸਿੱਧ ਕਰਤਾ। ਈਸਰੋ ਮੋਟੋ ਇੱਕ ਜਪਾਨ ਦਾ ਸਾਇੰਸਦਾਨ ਹੋਇਆ, ਉਹਨੇ ਇਹ ਸਿੱਧ ਕਰਿਆ ਹੈ। ਪਾਣੀ 'ਤੇ ਬਾਣੀ ਦਾ ਅਸਰ ਹੁੰਦਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ 'ਤੇ ਅੱਠੇ ਪੈਰ ਗੁਰਬਾਣੀ ਦਾ ਜਾਪ ਚੱਲਦਾ, ਕੀਰਤਨ ਦਾ ਜਾਪ ਚੱਲਦਾ। ਇਹ ਕੋਈ ਆਮ ਪਾਣੀ ਨਹੀਂ ਖਾਲਸਾ ਜੀ, ਅੰਮ੍ਰਿਤਮਈ ਬਾਣੀ ਸੁਣ ਕੇ ਅੰਮ੍ਰਿਤ ਰੂਪ ਜਲ ਹੈ ਇਹ। ਇਸ ਕਰਕੇ ਉਹਨਾਂ ਦੇ ਜਨਮ ਜਨਮਾਂ ਦੇ ਜਿਹੜੇ ਹੈ ਪਾਪ ਉੱਤਰ ਜਾਂਦੇ ਹਨ, ਡੰਨ ਉੱਤਰ ਜਾਂਦੇ ਹਨ। ਜਿਹੜੇ ਨਾਮ ਨੂੰ ਹਿਰਦੇ ਚ ਵਸਾ ਲੈਂਦੇ ਹਨ, ਐਸੀ ਨਾਮ ਦੀ ਮਹਿਮਾ ਹੈ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਹੇ ਮੇਰੇ ਮਨਾ, ਅਕਾਲ ਪੁਰਖ ਦੇ ਨਾਮ ਨੂੰ ਭਜ ਦਾ ਮਤਲਬ ਜਪਣਾ ਕਰ। ਰਾਮ ਨਾਮ ਸਭ ਅਰਥਾ, ਅਰਥਾ ਤੋਂ ਭਾਵ ਇਹੀ ਤੇਰੇ ਜੀਵਨ ਦੀ ਸਫਲਤਾ ਹੈ। ਰਾਮ ਨਾਮ ਸਭ ਅਰਥਾ, ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਤੇਰੇ ਜੀਵਨ ਨੂੰ ਸਫਲਾ ਬਣਾ ਸਕਦਾ ਹੈ। ਇਸ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ ਭਾਈ।
ਗੁਰਪੂਰੈ ਹਰ ਨਾਮ ਦਿਰੜਾਇਆ, ਬਿਨ ਨਾਵੈ ਜੀਵਨ ਬਿਰਥਾ।
ਪੂਰੇ ਗੁਰੂ ਦੀ ਕਿਰਪਾ ਦੇ ਨਾਲ ਨਾਮ ਹਿਰਦੇ ਚ ਵਸਦਾ, ਦ੍ਰਿੜ ਹੁੰਦਾ ਹੈ। ਬਿਨ ਨਾਵੈ ਜੀਵਨ ਬਿਰਥਾ, ਬਿਨਾਂ ਨਾਮ ਤੋਂ ਜਿਹੜਾ ਜੀਵਨ ਹੈ ਵਿਅਰਥ ਚਲਿਆ ਜਾਂਦਾ। ਖਾਲਸਾ ਜੀ, ਬਿਨਾਂ ਨਾਮ ਤੋਂ ਜੀਵਨ ਕਿਸੇ ਕੰਮ ਦਾ ਨਹੀਂ, ਵਿਅਰਥ ਹੈ। ਪੀਸ ਆਫ ਮਾਇੰਡ, ਮਨ ਦੀ ਸ਼ਾਂਤੀ ਨਾਮ ਜਪ ਕੇ ਪ੍ਰਾਪਤ ਹੁੰਦੀ ਹੈ। ਕਿਤੇ ਸ਼ਾਂਤੀ ਨਹੀਂ, ਸੁੱਖ ਨਾਹੀ ਬਹੁਤੇ ਧਨ ਖਾਟੇ, ਸੁੱਖ ਨਾਹੀ ਪੇਖੇ ਨਿਰਤ ਨਾਟੇ, ਸੁੱਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਬਹੁਤਾ ਧਨ ਪਦਾਰਥ ਪ੍ਰਾਪਤ ਕਰ ਲਿਆ, ਠੀਕ ਹੈ, ਮਾਇਆ ਬਿਨਾਂ ਸਰਦਾ ਨਹੀਂ ਹੁੰਦਾ। ਗ੍ਰਿਸਤੀਆਂ ਦਾ ਗੁਜ਼ਾਰੇ ਲਈ ਬੜੀ ਜ਼ਰੂਰੀ ਹੈ, ਪਰ ਜੇ ਤੁਸੀਂ ਕਹੋਗੇ ਇਕੱਲਾ ਪੈਸਾ ਹੀ ਸੁੱਖ ਦਿੰਦਾ, ਫਿਰ ਸਿਕੰਦਰ ਬਾਦਸ਼ਾਹ ਨੇ ਤਾਂ ਦੁਨੀਆਂ ਜਿੱਤੀ ਸੀ, ਉਹ ਰੋਂਦਾ ਨਹੀਂ ਸੰਸਾਰ ਤੋਂ, ਉਹਨੇ ਜਾਣਾ ਸੀ। ਵੱਡੇ ਵੱਡੇ ਰਾਜੇ ਮਹਾਰਾਜੇ, ਪੈਸਾ ਬੜਾ ਹੈ ਪਰ ਸ਼ਾਂਤੀ ਨਹੀਂ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੰਸਾਰ ਦੇ ਨਾਟਕਾਂ ਚਾਟਕਾਂ ਨੂੰ ਵੇਖ ਕੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸੁਖ ਨਾ ਹੀ ਬਹੁ ਦੇਸ਼ ਕਮਾਏ, ਬਹੁਤੇ ਦੇਸ਼ਾਂ ਦਾ ਕੋਈ ਭਰਮਣ ਕਰ ਲਵੇ ਫੇਰ ਵੀ ਸੁੱਖ ਨਹੀਂ ਮਿਲਦਾ, ਅਤੇ ਮਿਲਦਾ ਕਿੱਥੇ ਹੈ? ਸਰਬ ਸੁੱਖਾਂ ਹਰ ਹਰ ਗੁਣ ਗਾਏ, ਹਰੀ ਦੇ ਗੁਣ ਗਾਉਣੇ ਕੀਰਤਨ ਕਰਨਾ, ਕੀਰਤਨ ਸੁਣਨਾ, ਬਾਣੀ ਪੜ੍ਹਨੀ, ਬਾਣੀ ਪੜ੍ਹਾਉਣੀ ਅਤੇ ਬਾਣੀ ਸੁਣਨੀ, ਫੇਰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰਬਾਣੀ ਜਦੋਂ ਕੋਈ ਪੜ੍ਹਦਾ ਉਹਦੀ ਅਵਸਥਾ ਜਿਹੜੀ ਹੈ ਸਬਰ ਸੰਤੋਖ ਵਾਲੀ ਹੋ ਜਾਂਦੀ ਹੈ, ਜੋ ਮਿਲ ਗਿਆ ਉਹ ਆਨੰਦ 'ਚ ਹੈ। ਹੁਣ ਆਪਣੀ ਹਾਲਤ ਇਹ ਆ, ਆਪਾਂ ਨੂੰ ਸਬਰ ਸੰਤੋਖ ਨਹੀਂ, ਉਹਦਾ ਕਾਰਨ ਆਪਾਂ ਗੁਰਬਾਣੀ ਦਾ ਅਭਿਆਸ ਨਹੀਂ ਕਰਦੇ ਜਿੰਨਾ ਕਰਨਾ ਚਾਹੀਦਾ ਹੈ। ਗੁਰੂ ਕਿਰਪਾ ਕਰਿਆ, ਮਹਾਰਾਜ ਨੇ ਕਹਿਤਾ ਗੁਰਪੂਰੇ ਹਰ ਨਾਮ ਦ੍ਰਿੜਾਇਆ, ਪੂਰਾ ਗੁਰੂ ਨਾਮ ਦ੍ਰਿੜ ਕਰਾਉਂਦਾ ਹੈ। ਹੁਣ ਤਾਂ ਮਹਾਰਾਜ ਨੇ ਮਰਿਆਦਾ ਬਣਾ ਤੀ ਮਾਤ ਲੋਕ ਦੇ ਵਿੱਚ ਵੀ, ਪੰਜ ਪਿਆਰੇ ਅੰਮ੍ਰਿਤ ਛਕਾਉਣਗੇ, ਪੰਜ ਪਿਆਰੇ ਤੈਨੂੰ ਗੁਰਮੰਤਰ ਅਤੇ ਮੂਲ ਮੰਤਰ ਦ੍ਰਿੜ ਕਰਾਉਣਗੇ, ਅਤੇ ਜੋ ਤੈਨੂੰ ਉਹ ਦ੍ਰਿੜ ਕਰਾਉਣਗੇ ਤੂੰ ਉਹ ਜਪੀ ਅਤੇ ਤੇਰੀ ਕਲਿਆਣ ਹੋ ਜਾਵੇਗੀ। ਸਿੱਖ ਧਰਮ ਦੇ ਵਿੱਚ ਕੋਈ ਇਕੱਲਾ ਬੰਦਾ ਕੰਨ ਦੇ ਵਿੱਚ ਨਾਮ ਨਹੀਂ ਦੇ ਸਕਦਾ, ਮਰਿਆਦਾ ਹੈ ਸਿੱਖ ਧਰਮ ਦੀ, ਪੰਜ ਨਾਮ ਦਿੰਦੇ ਨੇ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਪੂਰੇ ਹਰ ਨਾਮ ਦ੍ਰਿੜਾਇਆ। ਖਾਲਸਾ ਜੀ, ਪੂਰੇ ਗੁਰੂ ਨੇ ਕਿਰਪਾ ਕੀਤੀ, ਨਾਮ ਦ੍ਰਿੜ ਕਰਾਇਆ। ਬਿਨ ਨਾਵੈ ਜੀਵਨ ਬਿਰਥਾ, ਬਿਨਾਂ ਨਾਮ ਤੋਂ ਜਿਹੜਾ ਜੀਵਨ ਹੈ ਬਿਰਥਾ ਹੈ, ਕਿਸੇ ਕੰਮ ਦਾ ਨਹੀਂ। ਇਸ ਕਰਕੇ ਗੁਰੂ ਅੱਗੇ ਅਰਦਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਤੇਰੀ ਪਨਹਿ ਖਦਾਏ ਤੂੰ ਬਖਸ਼ਾਂਦਗੀ, ਸੇਖ ਫਰੀਦਾ ਖੈਰ ਦੀਜੈ ਬੰਦਗੀ, ਬੰਦਗੀ ਦੀ ਦਾਤ ਝੋਲੀ ਚ ਪਾ ਦਿਓ। ਰਹਾਓ ਦਾ ਅਰਥ ਵਿਸ਼ਰਾਮ ਹੈ, ਦੂਜਾ ਅਰਥ ਰਹਾਓ ਦਾ ਇਹ ਹੈ ਕਿ ਇੱਥੇ ਪਰਮੇਸ਼ਰ ਸਦੀਵ ਕਾਲ ਰਹਿਣ ਵਾਲਾ ਹੈ, ਸੰਸਾਰ ਚਲੋ ਚਲੀ ਦਾ ਮੇਲਾ ਹੈ। ਤੀਸਰਾ ਅਰਥ ਰਹਾਓ ਦਾ ਨਾਭੀ ਹੈ, ਭਾਵ ਰਹਾਓ ਦੀਆਂ, ਰਹਾਓ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਰਹਾਓ ਦੀਆਂ ਪੰਕਤੀਆਂ ਦੇ ਵਿੱਚ। ਅਤੇ ਜਿਵੇਂ ਸਾਡੀ ਨਾਭੀ ਕਹਿੰਦੇ ਨੇ ਧੁੰਨੀ ਨੂੰ, ਧੁੰਨੀ 'ਚ ਸਾਰੀਆਂ ਨਾੜਾਂ ਦਾ ਕੰਟਰੋਲ ਹੈ, ਜਿਹੜੀ ਸਾਡੇ ਪੇਟ 'ਤੇ ਧੁੰਨੀ ਹੈ। ਇਸੇ ਤਰ੍ਹਾਂ ਸ਼ਬਦ ਦਾ ਕੇਂਦਰੀ ਭਾਵ ਰਹਾਓ ਦੀਆਂ ਪੰਕਤੀਆਂ ਦੇ ਵਿੱਚ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਅੱਗੇ ਵਚਨ ਕਰਦੇ ਹਨ,
ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਹੁਣ ਮਨਮੁੱਖਾਂ ਦੀ ਗੱਲ ਆ ਗਈ, ਮਨਮੁੱਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਮਨਮੁੱਖ ਤਾਂ ਦੁੱਖਾਂ ਦੀ ਖੇਤ ਹੈ, ਦੁੱਖ ਬੀਜਦਾ ਵੱਢੀ ਜਾਂਦਾ, ਜਨਮਾਂ ਦੇ ਜਨਮ ਲੰਘੀ ਜਾਂਦੇ ਨੇ, ਵਾਰ ਵਾਰ ਜੰਮੀ ਜਾਂਦਾ, ਵਾਰ ਵਾਰ ਮਰੀ ਜਾਂਦਾ। ਬਿਨ ਗੁਰ ਮੂੜ ਭਏ ਹੈ ਮਨਮੁੱਖ, ਬਿਨਾਂ ਗੁਰੂ ਦੀ ਕਿਰਪਾ ਦ੍ਰਿਸ਼ਟੀ ਤੋਂ ਜਿਹੜੇ ਮਨਮੁੱਖ ਨੇ ਉਹ ਮੂੜ ਮੱਤੀਏ ਨੇ, ਆਪਣੀ ਮਤ ਮੁਤਾਬਕ ਚੱਲਦਾ ਮਨਮੁੱਖ। ਮਨਮੁੱਖ ਦਾ ਅਰਥ ਇਹੀ ਹੈ ਜਿਹੜਾ ਆਪਦੇ ਮਨ ਦੇ ਪਿੱਛੇ ਲੱਗੇ ਮਨਮੁੱਖ ਹੈ, ਗੁਰੂ ਦੇ ਪਿੱਛੇ ਜਿਹੜਾ ਲੱਗੇ ਗੁਰਮੁੱਖ ਹੈ। ਬਿਨ ਗੁਰ ਮੂੜ ਭਏ ਹੈ ਮਨਮੁੱਖ, ਮਨਮੁੱਖ ਗੁਰੂ ਕੀ ਸੰਗਤ ਨਾ ਕਰਨ ਕਰਕੇ ਮੂੜ ਪਏ ਹਨ, ਗ੍ਰੰਥਾਂ ਦੀ ਵਿਚਾਰ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ, ਤੇ ਮਾਇਆ ਮੋਹ ਨਿਤ ਫਾਥਾ। ਉਹ ਜਿਹੜੇ ਨੇ ਮਨਮੁੱਖ ਉਹ ਮਾਇਆ ਦੇ ਮੋਹ ਵਿੱਚ ਹੀ ਗਰਸੇ ਹੁੰਦੇ ਨੇ, ਨੇਤਾ ਪ੍ਰਤੀ ਮਾਇਆ ਦੇ ਮੋਹ ਵਿੱਚ ਫਸ ਜਾਂਦੇ ਨੇ। ਤਿੰਨ ਪ੍ਰਕਾਰ ਦੀ ਮਾਇਆ, ਜੜ ਚੇਤਨ ਤੇ ਅਗਿਆਨ ਰੂਪ। ਜਿਹੜੀ ਜੜ ਮਾਇਆ ਹੈ, ਇਹਦੇ ਵਿੱਚ ਸਾਡੀ ਕੋਠੀ ਆ ਗਈ, ਘਰ ਆ ਗਿਆ, ਜ਼ਮੀਨ ਜਾਇਦਾਦ ਆ ਗਈ। ਚੇਤਨ ਮਾਇਆ ਦੇ ਵਿੱਚ ਸਾਡੇ ਪੁੱਤਰ ਧੀਆਂ ਇਸਤਰੀ ਪਰਿਵਾਰ ਸਾਰਾ, ਜਿਹੜੀ ਚੀਜ਼ ਸਾਹ ਲੈਂਦੀ ਹੈ ਉਹਨੂੰ ਚੇਤਨ ਮਾਇਆ ਕਹਿੰਦੇ ਨੇ। ਫਿਰ ਅੱਗੇ ਆਉਂਦੀ ਹੈ ਅਗਿਆਨ ਰੂਪ ਮਾਇਆ, ਇਹ ਸਾਡਾ ਹੰਕਾਰ ਹੈ। ਕਹਿਣ ਤੋਂ ਭਾਵ ਮਾਇਆ ਕੀ ਹੈ? ਜਿਹੜੀ ਰੱਬ ਨੂੰ ਭੁਲਾ ਦੇ। ਜੇ ਹੁਣ ਮਹਾਰਾਜ ਨਹੀਂ ਕਹਿੰਦੇ ਵੀ ਮਾੜੀ ਜਗ੍ਹਾ ਰਹਿ, ਮਹਾਰਾਜ ਕਹਿੰਦੇ ਚੰਗਾ ਘਰ ਪਾ, ਚੰਗੀ ਗੱਡੀ ਵੀ ਰੱਖ, ਪਰ ਘਰ ਵਿੱਚ ਰਹਿੰਦਾ ਚੰਗੀ ਗੱਡੀ ਵਿੱਚ ਬੈਠਦਾ ਹੋਇਆ ਭੁੱਲ ਨਾ ਜਾਈ ਕਿ ਮੇਰਾ ਮਿਸ਼ਨ ਕੀ ਹੈ, ਮੈਂ ਸੰਸਾਰ 'ਤੇ ਕੀ ਕਰਨ ਆਇਆ ਹਾਂ। ਇਸ ਕਰਕੇ ਭਾਈ ਜਿਹੜੇ ਮਨਮੁੱਖ ਨੇ, ਮਨ ਦੇ ਪਿੱਛੇ ਚੱਲਣ ਵਾਲੇ, ਨੇਤਾ ਪ੍ਰਤੀ ਮਾਇਆ ਦੇ ਮੋਹ ਵਿੱਚ ਫਸ ਜਾਂਦੇ ਹਨ। ਮਾਇਆ ਦੇ ਮੋਹ ਵਿੱਚ ਫਸਣ ਕਰਕੇ ਫਿਰ ਉਹਨਾਂ ਦਾ ਟੇਢੀਆਂ ਜੂਨਾਂ ਚ ਜਾਣਾ ਤੈਅ ਹੋ ਜਾਂਦਾ ਹੈ।
ਤਿੰਨ ਸਾਧੂ ਚਰਨ ਨਸੇ ਵੇ ਕਬਹੂ ਤਿੰਨ ਸਭ ਜਨਮ ਅਕਾਥਾ।
ਉਹ ਭਾਈ ਸਾਧੂ ਤੋਂ ਭਾਵ ਭਲੇ ਪੁਰਸ਼, ਸਾਧੂ ਤੋਂ ਭਾਵ ਇੱਥੇ ਗੁਰੂ ਰੂਪ ਸਾਧੂ, ਉਹ ਜਿਹੜੇ ਮਨਮੁੱਖ ਹਨ ਗੁਰੂ ਰੂਪ ਸਾਧੂ ਦੇ ਚਰਨਾਂ ਕਮਲਾਂ ਦੇ ਵਿੱਚ ਨਾਮ ਰੂਪੀ ਚਰਨਾਂ 'ਚ ਮਨ ਨਹੀਂ ਲਾਉਂਦੇ। ਜਦੋਂ ਨਾਮ ਰੂਪੀ ਚਰਨਾਂ ਦੇ ਨਾਲ ਨਹੀਂ ਜੁੜਦੇ ਤਾਂ ਜਿੰਨਾ ਜਿਹੜਾ ਉਹਨਾਂ ਦਾ ਜਨਮ ਹੈ ਆਕਾਥਾ ਤੋਂ ਭਾਵ ਕਿਸੇ ਕੰਮ ਦਾ ਨਹੀਂ, ਵਿਅਰਥ ਚਲਿਆ ਜਾਂਦਾ ਹੈ, ਗੱਲਾਂ ਬਾਤਾਂ ਕਰਕੇ ਆਪਣਾ ਸਮਾਂ ਬਰਬਾਦ ਕਰ ਦਿੰਦੇ ਹਨ ਮਨਮੁੱਖ। ਜੇ ਬਾਣਾ ਵੀ ਗੁਰੂ ਵਾਲਾ ਪਾਲਿਆ, ਕਕਾਰ ਵੀ ਪਾਈ ਫਿਰਦਾ, ਗੁਰਬਾਣੀ ਪੜ੍ਹਦਾ ਨਹੀਂ, ਜਾਪ ਨਹੀਂ ਕਰਦਾ, ਅਭਿਆਸ ਨਹੀਂ ਕਰਦਾ, ਗੁਰਬਾਣੀ ਨੂੰ ਵਿਚਾਰਦਾ ਨਹੀਂ, ਤੇ ਭਾਈ ਠੀਕ ਹੈ, ਤੇ ਹਮੇਸ਼ਾ ਕੁਤਰਕ ਕਰਦਾ ਹੈ। ਮਹਾਰਾਜ ਕਹਿੰਦੇ ਫਿਰ ਐਸਾ ਬੰਦਾ ਵੀ ਮਨਮੁੱਖੇ ਹੈ, ਜਿਹੜਾ ਗੁਰੂ ਦੇ ਭਾਣੇ 'ਚ ਚੱਲੇ ਗੁਰਮੁੱਖ ਹੈ, ਮਨ ਦੇ ਪਿੱਛੇ ਚੱਲਣ ਵਾਲਾ ਮਨਮੁੱਖ ਹੈ। ਸੋ ਉਹਨਾਂ ਦਾ ਜਨਮ ਅਕਾਥਾ ਚਲਿਆ ਜਾਂਦਾ, ਭਾਵ ਵਿਅਰਥ ਚਲਿਆ ਜਾਂਦਾ ਮਨਮੁੱਖਾਂ ਦਾ, ਕਿਉਂਕਿ ਗੁਰੂ ਦੇ ਚਰਨ ਕਮਲਾਂ 'ਚ ਨਾਮ ਰੂਪੀ ਚਰਨਾਂ 'ਚ ਮਨ ਨਹੀਂ ਜੋੜਦੇ।
ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਓ ਜਨਮ ਸਨਾਥਾ।
ਜਿਨ ਸਾਧੂ, ਜਿਨ੍ਹਾਂ ਨੇ ਗੁਰੂ ਰੂਪ ਸਾਧੂ ਦੇ ਚਰਨਾਂ ਨੂੰ ਆਪਣੇ ਹਿਰਦੇ 'ਚ ਵਸਾਲਿਆ, ਸਾਧ ਪੱਗ, ਪੱਗ ਤੋਂ ਭਾਵ ਪੈਰ, ਚਰਨ ਨਾਮ ਰੂਪੀ ਚਰਨ, ਜਿਨ੍ਹਾਂ ਨੇ ਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਹਿਰਦੇ 'ਚ ਵਸਾਲਿਆ, ਉਹਨਾਂ ਦਾ ਜਿਹੜਾ ਜਨਮ ਹੈ ਤਿੰਨ ਸਫਲਿਓ ਜਨਮ ਸਾਨਾਥਾ, ਉਹਨਾਂ ਦਾ ਸਾਰਾ ਜਨਮ ਹੀ ਸ੍ਰੇਸ਼ਟ ਹੋ ਜਾਂਦਾ, ਭਾਵ ਉਹਨਾਂ ਦਾ ਜਨਮ ਫਲੀਭੂਤ ਹੋ ਜਾਂਦਾ ਹੈ, ਸਫਲਾ ਹੋ ਜਾਂਦਾ ਹੈ, ਜਿਹੜੇ ਗੁਰੂ ਰੂਪ ਸਾਧੂ ਦੇ ਨਾਮ ਰੂਪੀ ਚਰਨਾਂ ਨੂੰ ਆਪਣੇ ਹਿਰਦੇ 'ਚ ਵਸਾਉਣਾ ਕਰਦੇ ਹਨ।
ਮੋਕੋ ਕੀਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ।
ਜਗਨਨਾਥਾ, ਜਗਨਨਾਥ ਦਾ ਕੀ ਅਰਥ ਹੈ? ਜਗ ਦਾ ਸੁਆਮੀ, ਜਗਨ, ਜਗਨ ਤੋਂ ਭਾਵ ਜਗਨਾਥਾ ਤੋਂ ਭਾਵ ਹੁੰਦਾ ਸੁਆਮੀ, ਸੰਸਾਰ ਦਾ ਮਾਲਕ, ਪੈਦਾ ਕਰਨ ਵਾਲਾ, ਰੋਜੀ ਦੇਣ ਵਾਲਾ ਤੇ ਲੈ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ। ਮੋ ਕੋ ਕੀਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ। ਹੇ ਜਗਨਨਾਥ, ਹੇ ਅਕਾਲ ਪੁਰਖ ਵਾਹਿਗੁਰੂ ਸੰਸਾਰ ਦੇ ਮਾਲਕ, ਮੇਰੇ 'ਤੇ ਕਿਰਪਾ ਕਰ, ਮੇਰੇ ਅੰਦਰ ਕਲੇਸ਼ ਬੜੇ ਪਏ ਨੇ, ਅਵਿਦਿਆ, ਅਸੰਤਾ, ਰਾਗ, ਦਵੈਸ਼, ਮੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਮੇਟ ਦੇ। ਹੇ ਜਗਨਨਾਥ, ਜਗਤ ਦੇ ਸੁਆਮੀ, ਮੈਨੂੰ ਨਾਮ ਦੀ ਦਾਤ ਮੇਰੀ ਝੋਲੀ 'ਚ ਪਾ ਦੇ, ਮੈਂ ਸੇਵਾ ਸਿਮਰਨ ਕਰਾਂ। ਜਦੋਂ ਸੇਵਾ ਸਿਮਰਨ ਮੈਂ ਕਰਾਂਗਾ, ਸੇਵਾ ਸਿਮਰਨ ਦੇ ਨਾਲ ਅੰਦਰ ਨਿਮਰਤਾ ਆ ਜਾਂਦੀ ਹੈ, ਤੇ ਮੈਂ ਤੇਰੇ ਦਾਸਾਂ ਦਾ ਦਾਸ ਬਣ ਜਾਵਾਂ, ਸੇਵਕਾਂ ਦਾ ਸੇਵਕ ਬਣ ਕੇ ਰਹਾਂ। ਬੜੇ ਵੱਡੇ ਵੱਡੇ ਮਹਾਤਮਾ ਹੋਏ, ਸਾਡੇ ਵੱਡੇ ਮਹਾਂਪੁਰਖ, ਦਮਦਮੀ ਟਕਸਾਲ ਦੇ ਪੰਦਰਵੇਂ ਮੁਖੀ ਬਾਬਾ ਠਾਕਰ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ, ਸੱਚਖੰਡ ਵਾਸੀ। ਉਹ ਹਮੇਸ਼ਾ ਕੀ ਲਿਖਵਾਉਂਦੇ ਸੀ ਆਪਣੇ ਨਾਂ ਅੱਗੇ? ਦਾਸਨ ਦਾਸ ਠਾਕਰ ਸਿੰਘ ਖਾਲਸਾ, ਦਾਸਾਂ ਦਾ ਦਾਸ, ਐਡੀ ਵੱਡੀ ਨਿਮਰਤਾ। ਖਾਲਸਾ ਜੀ, ਇਹ ਬਿਨਾਂ ਨਾਮ ਦੀ ਕਮਾਈ ਤੋਂ ਨਹੀਂ ਆ ਸਕਦੀ। ਜਿਹੜਾ ਨਾਮ ਜਦੋਂ ਹਿਰਦੇ 'ਚ ਵੱਸਦਾ ਨਾ, ਅਵਿਦਿਆ, ਅਸਮਤਾ, ਰਾਗ, ਦਵੈਸ਼, ਇਹ ਕਲਯੁੱਗ ਦੇ ਕਲੇਸ਼ ਫੇਰ ਇਹ ਅੰਦਰੋਂ ਖਤਮ ਹੁੰਦੇ ਨੇ। ਆਪਾਂ ਤਾਂ ਦਵੈਸ਼ ਭਾਵ ਦੇ ਵਿੱਚ ਹੀ ਫਸੇ ਪਏ ਹਾਂ, ਇੱਕ ਦੂਜੇ ਨੂੰ ਦੇਖ ਕੇ ਖੁਸ਼ ਨਹੀਂ। ਐਸਾ ਮਾੜਾ ਸਮਾਂ ਆ ਗਿਆ, ਸਿੱਖ ਸਿੱਖ ਨੂੰ ਫਤਿਹ ਬੁਲਾ ਕੇ ਖੁਸ਼ ਨਹੀਂ। ਐਸਾ ਮਾੜਾ ਸਮਾਂ ਆ ਗਿਆ, ਸਿੱਖਾਂ ਵਾਲਾ ਰੂਪ ਧਾਰਨ ਕਰਕੇ, ਸਰੂਪ ਧਾਰਨ ਕਰਕੇ ਗੁਰਬਾਣੀ ਤੇ ਕਿੰਤੂ ਪ੍ਰੰਤੂ ਕਰੀ ਜਾਂਦੇ ਆ। ਸੋ ਇੱਥੇ ਮਹਾਰਾਜ ਕਹਿੰਦੇ ਨੇ ਇਹ ਜਗਨਨਾਥ ਜਗਤ ਦੇ ਮਾਲਕ ਸਤਿਗੁਰੂ ਦਇਆ ਧਰ ਕਰੋ ਮੇਰੇ 'ਤੇ, ਮੇਰੇ ਅੰਦਰ ਨਾਮ ਵਸ ਜਾਵੇ, ਨਾਮ ਵਸਣ ਨਾਲ ਨਿਮਰਤਾ ਆਵੇਗੀ, ਨਾਮ ਅੰਦਰੋਂ ਸਫਾਈ ਕਰਦਾ ਵਿਸ਼ੇ ਵਿਕਾਰਾਂ ਦੀ, ਅਤੇ ਕਿਰਪਾ ਕਰੋ ਮੈਂ ਤੇਰੇ ਦਾਸਾਂ ਦਾ ਦਾਸ, ਤੇਰੇ ਸੇਵਕਾਂ ਦਾ ਸੇਵਕ ਬਣ ਕੇ ਜੀਵਨ ਬਤੀਤ ਕਰਾਂ।
ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲੈ ਹੈ ਮਾਰਗ ਪੰਥਾ।
ਮਹਾਰਾਜ ਜੀ, ਅਸੀਂ ਅੰਧਲੇ ਹਾਂ, ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਵਿਚਾਰ ਰੂਪੀ ਸੁਰਮਾ ਨਹੀਂ ਅਸੀਂ ਪਾਇਆ। ਮਨ ਬੁੱਧ ਰੂਪ ਨੇਤਰਾਂ 'ਚ ਵਿਚਾਰ ਰੂਪੀ ਸੁਰਮਾ ਨਹੀਂ ਪਾਉਣਾ ਕੀਤਾ। ਅਸੀਂ ਅੰਧਲੇ ਹਾਂ, ਅਗਿਆਨੀ ਹਾਂ, ਗਿਆਨ ਤੋਂ ਹੀਣ ਹਾਂ। ਸਾਨੂੰ ਇਹ ਗਿਆਨ ਨਹੀਂ ਕਿ ਸਰੀਰ ਨਾਸ਼ਵੰਤ ਹੈ, ਅੰਦਰ ਆਤਮਾ ਹੈ ਸਾਡੇ। ਉਹ ਆਤਮਾ ਜਿਹੜੀ ਹੈ ਉਹ ਸਾਡਾ ਵਾਸਤਵਿਕ ਅਸਲ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੇ ਮੇਰੇ ਮਨਾ, ਤੂੰ ਜੋਤ ਦੀ ਨਿਆਈ ਹੈ, ਆਪਣੇ ਮੂਲ ਨੂੰ ਪਛਾਨਣਾ ਕਰ। ਤੂੰ ਸਾਡੇ ਤਿੰਨ ਮਨ ਦੀ ਦੇਹ ਨਹੀਂ, ਤੂੰ ਆਤਮਾ ਹੈ, ਆਤਮਾ ਕਦੇ ਮਰਦੀ ਨਹੀਂ। ਜੇ ਤੈਂ ਮਨੁੱਖਾ ਦੇਹੀ ਪ੍ਰਾਪਤ ਕਰਕੇ ਇਹ ਪਛਾਣਿਆ ਨਹੀਂ, ਆਪਣੇ ਸਰੂਪ ਨੂੰ ਨਹੀਂ ਸਾਖਿਆਤ ਕੀਤਾ, ਤਾਂ ਫਿਰ ਤੇਰਾ ਇਹ ਸਰੀਰ ਖਤਮ ਹੋਜੂ, ਚਾਰ ਭਾਈ ਲੱਕੜਾਂ 'ਚ ਦੇ ਦੇਣਗੇ, ਪਰ ਤੇਰੀ ਆਤਮਾ ਦਾ ਸਫ਼ਰ ਨਹੀਂ ਰੁਕੇਗਾ। ਆਤਮਾ ਨੇ ਹੋਰ ਸਰੀਰ ਧਾਰਨ ਕਰ ਲੈਣਾ ਹੈ। ਗੁਰਮੰਤਰ ਹੀ ਨਾ ਸਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਨੇ, ਕੂਕਰੈ ਸ਼ੂਕਰੈ ਗਰਦਵੈ ਕਾਕੈ ਸਰਪਣੈ ਤੁਲਖਲੈ। ਹੈ ਤਾਂ ਉਹਨਾਂ 'ਚ ਵੀ ਆਤਮਾ, ਕਾਵਾਂ ਕੁੱਤਿਆਂ ਗਧਿਆਂ ਦੇ ਵਿੱਚ ਵੀ। ਆ ਕਈ ਤਾਂ ਨਾਸਤਿਕ ਜੇ ਮੰਨਦੀ ਨਹੀਂ 84 ਲੱਖ ਦੇ ਚੱਕਰ ਨੂੰ, ਆ 84 ਲੱਖ ਜੂਨੀਆਂ ਕਿੰਨੀਆਂ ਫਿਰਦੀਆਂ ਨੇ, ਆਪਣੇ ਨਾਲੇ ਸਾਹਮਣੇ ਫਿਰਦੇ ਨੇ, ਕਿੰਨੇ ਪ੍ਰਕਾਰ ਦੇ ਪਸ਼ੂ ਪਕਸ਼ੀ ਨੇ, ਕਿੰਨੀਆਂ ਬੰਦਿਆਂ ਦੀਆਂ ਕਿਸਮਾਂ। ਇਸ ਕਰਕੇ ਉਸ ਵਾਹਿਗੁਰੂ ਨੇ 84 ਲੱਖ ਜੂਨੀ ਬਣਾਈ ਹੈ। ਵਾਰ ਵਾਰ ਬਾਣੀ ਚਾਹੁੰਦਾ ਹੈ, ਮਨੁੱਖ ਨੂੰ ਵਡਿਆਈ ਦਿੱਤੀ ਹੈ। 84 ਲੱਖ ਜੂਨੀ ਦਾ ਸਰਦਾਰ ਮਨੁੱਖ ਨੂੰ ਬਣਾਇਆ ਹੈ, ਕਿਉਂਕਿ ਮਨੁੱਖ ਦੇ ਕੋਲੇ ਕੁਝ ਵਿਸ਼ੇਸ਼ ਦਾਤਾਂ ਨੇ। ਉਹ ਵਿਸ਼ੇਸ਼ ਦਾਤਾਂ ਕਿਹੜੀਆਂ? ਇੱਕ ਤਾਂ ਡਿਸਕ੍ਰਿਮੀਨੇਟਿੰਗ ਪਾਵਰ ਹੈ, ਜਿਹਨੂੰ ਪੰਜਾਬੀ ਦੇ ਵਿੱਚ ਨਿਰਣਾ ਕਰਨ ਦੀ ਸ਼ਕਤੀ ਕਹਿੰਦੇ ਹਨ। ਚੰਗੇ ਮਾੜੇ ਦਾ ਨਿਰਣਾ ਕਰ ਸਕਦਾ ਮਨੁੱਖ। ਇੱਕ ਮਨੁੱਖ ਦੇ ਕੋਲੇ ਪ੍ਰੋਫਾਉਂਡ ਇੰਟੈਲੀਜੈਂਸੀ ਹੈ, ਮਤਲਬ ਤੇਜ਼ ਦਿਮਾਗ ਹੈ, ਡਿਵੈਲਪਡ ਈਗੋ, ਗੈਰਤ ਵੀ ਹੈ, ਅਣਖ ਵੀ ਦਿੱਤੀ ਹੈ, ਵਿਕਸਿਤ ਹੋਮੇ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ। ਇਹ ਦਾਤਾਂ ਕੇਵਲ ਤੇ ਕੇਵਲ ਮਨੁੱਖਾ ਦੇਹੀ 'ਚ ਹੀ ਪ੍ਰਾਪਤ ਹੁੰਦੀਆਂ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਕਹਿਤਾ, 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਜੇ ਸਰੀਰ ਇੱਕ ਵਾਰ ਹੱਥੋਂ ਲੰਘਿਆ, ਅਗਲਾ ਜਨਮ ਕੀ ਪਤਾ ਆਤਮਾ ਦਾ ਸਫ਼ਰ ਕਿੱਧਰ ਨੂੰ ਹੋ ਜਾਵੇ, ਕਿਹੜਾ ਸਰੂਪ ਧਾਰਨ ਕਰ ਲਵੇ ਆਤਮਾ। ਸੋ ਆਤਮਾ ਦਾ ਸਫ਼ਰ ਤਾਂ ਉਦੋਂ ਹੀ ਮੁੱਕਦਾ ਜਦੋਂ ਆਤਮਕ ਸਰੂਪ ਦੀ ਸੋਝੀ ਹੁੰਦੀ ਹੈ, ਜਦੋਂ ਆਤਮਾ ਪਰਮਾਤਮਾ 'ਚ ਲੀਨ ਹੁੰਦੀ ਹੈ, ਨਹੀਂ ਤਾਂ ਜੰਮਣਾ ਮਰਨਾ ਬਣੇ ਹੀ ਰਹਿੰਦਾ ਖਾਲਸਾ ਜੀ। ਸੋ ਅਸੀਂ ਤਾਂ ਅਗਿਆਨੀ ਹਾਂ, ਗਿਆਨ ਦੇ ਨੇਤਰ ਨਹੀਂ ਸਾਡੇ, ਅਗਿਆਨੀ ਹਾਂ, ਗਿਆਨਹੀਣ ਹਾਂ। ਅਗਿਆਨੀ ਹੋਣ ਕਰਕੇ ਅਸੀਂ ਤੇਰੇ ਸੱਚ ਦੇ ਮਾਰਗ 'ਤੇ ਨਹੀਂ ਚੱਲ ਸਕਦੇ। ਕਿਉਂ ਚੱਲੈ ਮਾਰਗ ਪੰਥਾ, ਕਿਵੇਂ ਚੱਲੀਏ ਤੇਰੇ ਸੱਚ ਦੇ ਰਸਤੇ 'ਤੇ? ਸੱਤਿਆ ਦਾ ਮਾਰਗ ਹੈ ਆਪਣੇ ਸਰੂਪ ਦੀ ਸਾਖਿਅਤਾ ਕਰਨਾ। ਮਹਾਰਾਜ ਜੀ, ਕਿਵੇਂ ਚੱਲੀਏ ਤੁਹਾਡੇ ਸੱਚ ਦੇ ਮਾਰਗ 'ਤੇ? ਤੁਸੀਂ ਇਹ ਕਿਰਪਾ ਕਰੋ, ਅਸੀਂ ਤਾਂ ਅਗਿਆਨੀ ਜੀਵ ਹਾਂ।
ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ।
ਇੱਥੇ ਅਖੀਰਲੀ ਪੰਕਤੀ 'ਚ ਮਹਾਰਾਜ ਨੇ ਕਹਿਤਾ, ਸਾਨੂੰ ਅੰਨਿਆਂ ਨੂੰ ਮਹਾਰਾਜ ਜੀ ਅੰਚਲ ਤੋਂ ਭਾਵ ਗਿਆਨ ਦੇ ਨੇਤਰ ਦਿਓ, ਜਾਂ ਆਪਾਂ ਕਹਿ ਲਓ ਸਾਨੂੰ ਨਾਮ ਰੂਪੀ ਪੱਲਾ ਫੜਾ ਦਿਓ। ਹਾ ਮੰਦਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਲੰਥਾ। ਅਤੇ ਤਾਂ ਕਿ ਸਾਨੂੰ ਅਕਾਲ ਪੁਰਖ ਜੀ ਇਸ ਮਨੁੱਖਾ ਦੇ ਹੀ ਪ੍ਰਾਪਤ ਕਰਕੇ ਆਪ ਜੀ ਦਾ ਮਲਾਪ ਹੋ ਜਾਵੇ ਮਨੁੱਖਾ ਸਰੀਰ ਦੇ ਅੰਦਰ। ਸਾਨੂੰ ਆਪਣੇ ਪੱਲੇ ਲਾਉਣਾ ਕਰੋ, ਸਾਨੂੰ ਨਾਮ ਰੂਪੀ ਪੱਲਾ ਫੜਾ ਦਿਓ, ਕਿਰਪਾ ਦ੍ਰਿਸ਼ਟੀ ਰੂਪ ਹੱਥ ਸਾਡੇ ਅੰਤਸ਼ਕਰਨੀ ਰੂਪ ਸਿਰ 'ਤੇ ਰੱਖ ਦਿਓ। ਸੋ ਇੱਥੇ ਹੁਕਮਨਾਮਾ ਸਾਹਿਬ ਦੀ ਸਮਾਪਤੀ ਹੈ। ਹੁਣ ਅੱਗੇ 1034 ਤੇ ਲੜੀਵਾਰ ਕਥਾ ਜੋ ਪ੍ਰਾਰੰਭ ਹੈ ਬੜੇ ਸਾਲਾਂ ਤੋਂ, ਉਹਦੇ ਵਿੱਚ ਸਤਿਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਦਿੰਦੇ ਨੇ। ਪਹਿਲੇ ਪਾਤਸ਼ਾਹ ਮਾਰੂ ਰਾਗ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਨਗੇ। ਆਓ ਜਿੰਨਾ ਕੁ ਸਮਾਂ ਬਚਿਆ ਆਪਾਂ ਵਿਚਾਰ ਕਰੀਏ ਜੀ।
ਮਾਰੂ ਮਹੱਲਾ ਪਹਿਲਾ।
ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਉਪਦੇਸ਼ ਕਰ ਰਹੇ ਹਨ,
ਦਰਸ਼ਨ ਪਾਵਾਂ ਜੇ ਤੁਧ ਭਾਵਾ,
ਤੇਰਾ ਦਰਸ਼ਨ ਤਾਈਓ ਪ੍ਰਾਪਤ ਹੋਊਗਾ ਸੱਚੇ ਪਾਤਸ਼ਾਹ ਜੇ ਤੈਨੂੰ ਭਾਵੇਗਾ। ਜੇ ਅਸੀਂ ਤੈਨੂੰ ਭਾ ਗਏ, ਭਾਵ ਅਸੀਂ ਚੰਗੇ ਲੱਗੇ ਤੈਨੂੰ, ਤਾਂ ਤੂੰ ਦਰਸ਼ਨ ਦੇਵੇਂਗਾ। ਹੁਣ ਵਾਹਿਗੁਰੂ ਨੂੰ ਭਾਵਾਂਗੇ ਕਿਵੇਂ? ਵਾਹਿਗੁਰੂ ਨੂੰ ਉਹ ਬੰਦਾ ਭਾਉਂਦਾ ਜਿਹੜਾ ਉਹਦੇ ਹੁਕਮ 'ਚ ਚੱਲਦਾ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਾਡੇ ਅੰਦਰ ਕੂੜ ਦੀ ਕੰਧ ਹੈ, ਝੂਠ ਦੀ ਕੰਧ ਹੈ, ਜਿਹੜੀ ਸਾਨੂੰ ਆਪਣੇ ਵਾਸਤਵਿਕ ਸਰੂਪ ਨੂੰ ਪ੍ਰਾਪਤ ਨਹੀਂ ਕਰਨ ਦੇ ਰਹੀ। ਜਪਜੀ ਸਾਹਿਬ ਦੇ ਵਿੱਚ ਕਹਿ ਦਿੱਤਾ ਕਿਵ ਸਚਿਆਰਾ ਹੋਈ ਹੈ, ਇੱਥੇ ਪ੍ਰਸ਼ਨ ਮਾਰਕ, ਕਿਵ ਕੂੜਾ ਟੁੱਟੇ ਪਾਲ, ਸਚਿਆਰ ਜੀਵਨ ਦੀ ਪ੍ਰਾਪਤੀ ਕਿਵੇਂ ਹੋਵੇ, ਅੰਦਰੋਂ ਕੂੜ ਦੀ ਕੰਧ ਕਿਵੇਂ ਟੁੱਟੇ। ਫਿਰ ਮਹਾਰਾਜ ਨੇ ਕਹਿਤਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹ ਵਾਹਿਗੁਰੂ ਦੇ ਭਾਣੇ 'ਚ ਰਹਿ ਕੇ, ਹੁਕਮ 'ਚ ਰਹਿ ਕੇ ਸਚਿਆਰ ਜੀਵਨ ਪ੍ਰਾਪਤ ਹੁੰਦਾ, ਅੰਦਰੋਂ ਕੂੜ ਦੀ ਕੰਧ ਟੁੱਟਦੀ ਹੈ। ਦਰਸ਼ਨ ਪਾਵਾਂ ਜੇ ਤੁਧ ਭਾਵਾਂ, ਜੇ ਤੈਨੂੰ ਭਾਵੇ ਤੇ ਤਾਂ ਹੀ ਹੈ ਸੱਚੇ ਪਾਤਸ਼ਾਹ ਤੇਰੇ ਦਰਸ਼ਨ ਹੋਣਗੇ। ਦਰਸ਼ਨ ਵੀ ਕਈ ਤਰ੍ਹਾਂ ਦੇ ਨੇ। ਇੱਕ ਹੁੰਦਾ ਚਿੱਤਰ ਦਰਸ਼ਨ, ਚਿੱਤਰ ਤਸਵੀਰਾਂ 'ਚੋਂ ਆਪਣੇ ਪਿਆਰੇ ਦੇ ਦਰਸ਼ਨ ਕਰਨੇ, ਪਿਆਰੇ ਦੀ ਤਸਵੀਰ ਹਿਰਦੇ 'ਚ ਵਸਾ ਲੈਣੀ। ਸੁਪਨ ਦਰਸ਼ਨ, ਸੁਪਨੇ 'ਚ ਦਰਸ਼ਨ ਹੋਣੇ, ਜਿਵੇਂ ਬਾਬਾ ਰਾਮ ਥੰਮਣ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਾਸੀ ਦੇ ਸਪੁੱਤਰ ਸੀਗੇ, ਇਹਨਾਂ ਦੀ ਕਮਾਈ ਬੜੀ ਸੀ, ਪਰਮਾਤਮਾ ਦੇ ਸੁਪਨੇ 'ਚ ਦਰਸ਼ਨ ਹੋਏ। ਜਦੋਂ ਨੀਂਦ ਖੁੱਲੀ ਸੁਪਨਾ ਟੁੱਟ ਗਿਆ, ਦਰਸ਼ਨ ਵੀ ਵਿਸਰ ਗਏ। ਫਿਰ ਬਰਾਗ ਸਾਹਿਤ ਗੁਰੂ ਨਾਨਕ ਸਾਹਿਬ ਦੇ ਕੋਲ ਆ ਕਰਕੇ ਨੇਤਰਾਂ ਦੇ ਵਿੱਚੋਂ ਬਰਾਗ ਦਾ ਜਲ ਆਇਆ, ਤਰਲਾ ਕੀਤਾ, ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਸਦੀਵੀ ਦਰਸ਼ਨ ਬਖਸ਼ ਦਿਓ। ਫਿਰ ਹੰਸ ਰਾਗ ਦੇ ਵਿੱਚ ਮਹਾਰਾਜ ਨੇ ਸ਼ਬਦ ਉਚਾਰਿਆ, ਮੋਰੀ ਰੁਣ ਝੁਨ ਲਾਇਆ, ਭੈਣੇ ਸਾਵਣ ਆਇਆ। ਇਹ ਆਪਣੀ ਮਾਸੀ ਦੇ ਸਪੁੱਤਰ ਬਾਬਾ ਰਾਮ ਥੰਮਣ ਜੀ ਨੂੰ ਉਪਦੇਸ਼ ਦੇਣ ਦੇ ਸਮੇਂ ਉਚਾਰਨਾ ਕੀਤਾ ਸੀ। ਅੱਜ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਅਸਥਾਨ ਹੈ, ਮਨੇਸ਼ਾ ਪਿੰਡ, ਜਿੱਥੇ ਸੰਤ ਕਰਤਾਰ ਸਿੰਘ ਖਾਲਸਾ ਦੇ ਸਮੇਂ ਤੋਂ ਦਮਦਮੀ ਟਕਸਾਲ ਸੇਵਾ ਨਿਭਾ ਰਹੀ ਹੈ, ਨਿਰੰਤਰ ਚੱਲ ਰਹੀ ਅੱਜ ਵੀ ਸੇਵਾ। ਦਰਸ਼ਨ ਪਾਵਾਂ ਜੇ ਤੁਧ ਭਾਵਾਂ, ਜੇ ਤੈਨੂੰ ਭਾਵੇ ਤਾਂਹੀਓ ਦਰਸ਼ਨ ਪ੍ਰਾਪਤ ਹੁੰਦੇ ਨੇ ਤੇਰੇ।
ਭਾਏ ਭਗਤ ਸਾਚੇ ਗੁਣ ਗਾਵਾ,
ਭਾਏ ਭਗਤ ਸਾਚੇ ਗੁਣ ਗਾਵਾ, ਸੱਚੇ ਪਾਤਸ਼ਾਹ ਭਾਏ ਭਗਤ, ਤੇ ਜੇ ਤੈਨੂੰ ਭਗਤ ਜਿਹੜਾ ਭਾ ਜਾਵੇ ਨਾ, ਉਹੀ ਤੇਰੇ ਸੱਚੇ ਗੁਣਾਂ ਨੂੰ ਗਾ ਸਕਦਾ। ਜਿਹੜਾ ਤੈਨੂੰ ਭਾਉਂਦਾ, ਭਾਉਂਦਾ ਉਹ ਹੈ ਜਿਹੜਾ ਹੁਕਮ 'ਚ ਚੱਲਦਾ ਵਾਹਿਗੁਰੂ ਦੇ। ਭਾਏ ਭਗਤ ਭਗਤੀ ਦੀ ਦਾਤ ਦਿਓ, ਸੱਚੇ ਗੁਣ ਗਾਵਾਂ, ਤੇਰੇ ਸੱਚੇ ਗੁਣਾਂ ਨੂੰ ਗਾਉਣਾ ਕਰੀਏ ਪਰਮੇਸ਼ਰ ਸਾਹਿਬ।
ਤੁਧ ਭਾਣੇ ਤੂੰ ਭਾਵੈ ਕਰਤੇ, ਆਪੇ ਰਸਨ ਰਸਾਏ ਦਾ।
ਤੁਧ ਭਾਣੇ ਤੂੰ ਭਾਵੈ ਕਰਤੇ, ਜਿਹੜੇ ਕਰਤ ਇਹ ਕਰਤਾ ਪੁਰਖ ਵਾਹਿਗੁਰੂ, ਜਿਹੜੇ ਤੈਨੂੰ ਭਾ ਗਏ, ਤੇਰੇ ਭਾਣੇ ਨੂੰ ਜਿਨ੍ਹਾਂ ਨੇ ਗ੍ਰਹਿਣ ਕਰ ਲਿਆ, ਆਪੇ ਰਸਨ ਰਸਾਇਣ ਦਾ। ਤੇਰੇ ਭਾਣੇ ਦੇ ਅੰਦਰ ਕੌਣ ਆਉਂਦੇ ਹਨ? ਜਿਹੜੇ ਰਸਨਾਂ ਦੁਆਰਾ ਨਾਮ ਜਪਦੇ ਨੇ। ਇੱਥੇ ਆਪਾਂ ਇਹ ਅਰਥ ਲਾਵਾਂਗੇ, ਜਿਹੜੇ ਤੈਨੂੰ ਭਾ ਗਏ ਨਾ ਹੇ ਕਰਤਾ ਪੁਰਖ ਵਾਹਿਗੁਰੂ, ਉਹਨਾਂ ਦੀ ਉਹ ਰਸਨਾਂ ਦੁਆਰਾ ਤੇਰੇ ਨਾਮ ਰੂਪੀ ਰਸ ਨੂੰ ਚੱਖ ਲੈਂਦੇ ਹਨ। ਰਸਨਾ ਦੁਆਰਾ ਅੱਠੇ ਪੈਰ ਵਾਹਿਗੁਰੂ ਵਾਹਿਗੁਰੂ ਦਾ ਜਾਪ, ਹੋਰ ਬਾਣੀਆਂ ਦਾ ਜਾਪ ਉਹ ਕਰਦੇ ਹਨ, ਜਿਹੜੇ ਤੇਰੀ ਰਜ਼ਾ 'ਚ ਚੱਲਦੇ ਨੇ। ਰਜ਼ਾ 'ਚ ਚੱਲਣ ਕਰਕੇ ਤੈਨੂੰ ਭਾ ਜਾਂਦੇ ਨੇ। ਜੇ ਰਜ਼ਾ 'ਚ ਨਹੀਂ ਜਿਹੜਾ ਚੱਲਦਾ, ਉਹ ਪਰਮੇਸ਼ਰ ਨੂੰ ਨਹੀਂ ਭਾਉਂਦਾ। ਸੋ ਜਿਹੜੇ ਤੈਨੂੰ ਭਾ ਗਏ, ਤੂੰ ਕਿਰਪਾ ਦ੍ਰਿਸ਼ਟੀ ਕਰਕੇ ਆਪ ਹੀ ਉਹਨਾਂ ਦੀ ਰਸਨਾ ਦੇ ਵਿੱਚੋਂ ਸੱਚੇ ਪਾਤਸ਼ਾਹ ਫਿਰ ਨਾਮ ਦਾ ਰਸ ਚੁਆਉਣਾ ਕਰਦਾ ਹੈ।
ਮੋਹਨ ਭਗਤ ਪ੍ਰਭੂ ਦਰਬਾਰੇ,
सच्चे पातशाह जेड़े भगत ने ना तेरे वाहिगुरू दे भगतो दे दरबार च बैठे शोभा पा रहे हन।
मुकत भए हर दास तुम्हारे,
जेड़े तेरे दास हन तेरे दरबार च शोभा पाउंदे ने, नाम जपन करके तेरे दर्श तेरे दासां नूं केवल मोक्ष की प्राप्ति हुंदी है। मुक्तियां तां कई ने, कई बैकुंठ दियां मुक्तियां ने, जिवें स्वज मुक्ति, सलोक मुक्ति, सरूप मुक्ति, समीप मुक्ति, ये चारे बैकुंठ दियां मुक्तियां ने। बैकुंठ थल्ले है, सचखंड का दर्जा उपर है। सचखंड की है? सचखंड वसै निरंकार, जिथों ये बाणी आई है सचखंड चो आई है। बैकुंठ दे विच विष्णु भगवान का वस है। सानू ये बैकुंठ वालियां मुक्तियां नहीं चाहीदियां, तेरे दर दी मोक्ष चाहिंदी आ, कैवल मोक्ष जिन्हों प्राप्त करके जमन मरण तो तेरे दास जेड़े है ओ रहत हो जांदे हन।
आप गवाए तेरा रंग राते, आन दिन नाम ते आए दा।
आन दिन जेड़े दिन रात तेरे नाम नू ते आउंदे हन, हे करता पुरख वाहिगुरु, ओ अपना आपा गवा दंदे ने। तेरे रंग राते तेरे रंग दे विच रते रहंदे ने, दिन रात जेड़े तेरे रंग च रते रहिंदे हन ओ अपना आपा गवा दंदे हन। हौं हंगता मैं ममता नूं छड़ दंदे हन।
ईश्वर ब्रह्मा देवी देवा, इंद्र तपे मुन तेरी सेवा।
ईश्वर शिवजी वर्गे, ब्रह्मा वर्गे, होर देवी देवते, इंद्र वर्गे, इंद्र स्वर्गपुरी दा राजा मन्या, होर तपीश्वर तपे मुन मुनीश्वर तेरी सेवा, ये सारे तेरे सेवक हन ते सारे तेरे दास हन वाहिगुरु।
जति सती केते बनवासी, अंत न कोई पाए दा।
जति सती केते बनवासी, जति लोक वैसे छे जति मन्ने ने, दत्तात्रेय अवधूत हो गया, भीष्म पितामह, लक्ष्मण, गोरखनाथ वर्गे, पर कबीर साहब ने, हनुमान कबीर साहब ने इन्हां छेयां दे बारे भी कहता भी ये भी जति नहीं। कबीर साहब कहिंदे छे जति माया के बंदा, इन्हां नूं भी माया ने ग्रस लिया सी। बाणी दे मुताबक ये भी जति नहीं। सिख धर्म दे मुताबक जति कौन है? एका नारी जति होए, पर नारी धी भैण बखाणा है, जिहड़ा अपनी इस्त्री तो बिना दूजियां ते मैली अख ना रखे, ਉਹ ਜਤੀ ਹੈ। ਗੁਰਮਤ ਦੇ ਵਿੱਚ, ਗੁਰਮਤ ਦੇ ਵਿੱਚ ਕੋਈ ਛੜੇ ਨੂੰ ਜਤੀ ਨਹੀਂ ਕਿਹਾ ਵੀ ਵਿਆਹ ਨਾ ਕਰਾਵੇ ਉਹ ਜਤੀ ਹੈ, ਨਹੀਂ ਖਾਲਸਾ ਜੀ। ਜਿਹੜਾ ਏਕਾ ਨਾਰੀ ਜਤੀ ਹੋਏ ਦੇ ਸਿਧਾਂਤ ਤੇ ਚੱਲਦਾ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜਤੀ ਸਤੀ ਕੇਤੇ ਬਨਵਾਸੀ, ਬਣਾ ਚ ਰਹਿਣ ਵਾਲੇ, ਅੰਤ ਕੋਈ ਨਾ ਪਾਏਂਦਾ, ਤੇਰਾ ਅੰਤ ਨਹੀਂ ਸੱਚੇ ਪਾਤਸ਼ਾਹ ਕੋਈ ਪਾ ਸਕਿਆ। ਆਓ ਹੁਣ ਅਖੀਰਲੀਆਂ ਦੋ ਪੰਗਤੀਆਂ ਪੜ੍ਹ ਕੇ ਆਪਾਂ ਕਰਾਂਗੇ ਸਮਾਪਤੀ। ਹੋਈਆਂ ਭੁੱਲਾਂ ਦੀ ਖਿਮਾ, ਵੱਧ ਚੜ੍ਹ ਕੇ ਲਾਹਾ ਲਿਆ ਕਰੋ ਜਿੰਨਾ ਹੋ ਸਕੇ ਨਿਤਨੇਮ ਦੇ ਵਿੱਚ, ਸੇਵਾ ਦੇ ਵਿੱਚ ਸਮਾਂ ਲੰਘੇ। ਨਿਤਨੇਮ ਕਰਨਾ, ਕਿਸੇ ਨੂੰ ਦੱਸਣਾ ਨਹੀਂ, ਗੁਪਤ ਰੱਖੋ। ਜੇ ਸੇਵਾ ਕਰਨੀ ਹੈ, ਝਾੜੂ ਦੀ ਸੇਵਾ, ਬਰਤਨਾਂ ਦੀ ਸੇਵਾ, ਤਾਂ ਫੋਟੋ ਖਿੱਚ ਕੇ ਫੇਸਬੁੱਕ 'ਤੇ ਨਾ ਪਾਓ, ਉਹ ਸੇਵਾ ਕਰੀ ਕਤਰੀ ਵਿਅਰਥ ਹੈ। ਆਪਾਂ ਲੋਕ ਦਿਖਾਵੇ ਲਈ ਥੋੜ੍ਹਾ ਕਰਨੀ ਹੈ, ਸੇਵਾ ਆਪਣੇ ਲਈ ਕਰਨੀ ਹੈ, ਬਾਣੀ ਆਪਾਂ ਆਪਣੇ ਲਈ ਪੜ੍ਹਨੀ ਹੈ। ਇਸ ਕਰਕੇ ਭਾਈ ਗੁਪਤ ਰੱਖਿਆ ਹੋਊ ਜਿੰਨਾ ਇਹ ਭੰਡਾਰਾ ਉਨਾ ਚੰਗਾ ਹੈਗਾ। ਸੋ ਆਓ ਸਤਿਗੁਰੂ ਸਾਹਿਬ ਦੀਆਂ ਦੋ ਪੰਗਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ।
ਈਸ਼ਰ ਬ੍ਰਹਮਾ ਦੇਵੀ
ਦੇਵਾ, ਇੰਦਰ ਤਪੇ ਮੁਨ ਤੇਰੀ ਸੇਵਾ। ਜਤਿ ਸਤਿ ਕੇਤੇ ਬਨਵਾਸੀ, ਅੰਤ ਨਾ ਕੋਈ ਪਾਏ ਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।